सूरज किरण मिले जल का जल हुआ राम, ज्योति ज्योतरली संपूर्ण थी आराम।
दोहरा श्री अर्जुन बैठ्यो गुरु जानत सगल पर संग।
तन तन साहब श्री गुरु अर्जन देव साहब महाराज सच्चे पातशाह जिस प्रकार सजे हुए सन, अंतर जामी जानी जान सतगुरु सब जो संसार दे अंदर पिछे होया हुण हो रहा है, आने वाले समय दे विच होना है, सतगुरु सब जानते ने। अपनी खेड आप वरताउंदे सच्चे पातशाह, अपनी कला आप वरताउंदे ने। जो किसे तो करवाना है सतगुरु सच्चे पातशाह प्रेरणा दे के करवाउंदे ने। संसार की रचना, संसार की सारी खेड वाहिगुरु के हुक्म अनुसार होंदी है। सतगुरु महाराज सच्चे पातशाह अंतरजामी सब जानते हैं।
अहदी ने दर्शन करियो पासी तल सरबंग।
ये जेड़ा अहदी भेजा सी परवाना दे करके, सो अहदी हुंदा सी पहला एक पिंड वालिया ने मंजे ते बिठा के चार बंदिया ने चुकना, उन्हू शाही फरमान जा रहा है अगले पिंड तक छड़ना, अगले पिंड वाले चौधरिया ने फिर अगले पिंड छड़ना, इस तरह अहदी पहुंच जाता सी अगे तो अगे। सो आया जदों बड़ा भरिया पीता, सिखिया सिखाया कि मैं जा करके महाराज सच्चे पातशाह नूं ऐ कहांगा ओ कहांगा। धन गुरु अर्जन देव साहब महाराज सच्चे पातशाह ऐसा सोहना जिन्हां दा दर्शन है, दर्शन करदिआं सार ही पिछले कर्म जागे ने, किसी बहाने महाराज सच्चे पातशाह चरणां च आया आ करके जदों दर्शन कीते। सो उस वक्त साध संग जी सरबंग तो भाव हुंदा सरब अंग, सारे अंगां दे विच ठंड पै गई, भाव सारा शरीर आनंदमयी हो गया, ठर गया। गुरु साहब दा दर्शन ऐसा है जित मिलिया मन होए आनंद। सो सतगुर कही है मन की दुबधा बिंस जाए हर परम पद लई है, जिन्हां उत्ते गुरां ने किरपा करनी हुंदी है उन्हां नूं सतगुरु सच्चे पातशाह अपनी मेहर द्वारा उन्हां दे मन नूं बदल दिंदे हन।
चौपाई लिखियो साहो को धरियो अगारी, आप जोर कर बंधन तारी।
जेड़ा बादशाह दा कहा होया फरमान सी, अते जेड़ा चंदू ने अपनी कार्ड दे नाल लिखवाया, अपने दिमाग दे नाल बहुत सारियां गल्लां उहदे विच भर के, एदी ने तां सरकारी हुक्म मन्ना सी, उह तां इक नौकर है, सरकारी मुलाजम है, उन्हें आ करके महाराज सच्चे पातशाह दे अगे परवाना रख दिता। आप सतगुरां दे दर्शन करके दोवें हथ जोड़ करके महाराज नूं मत्था टेकिया, साध संगत अगे चल के श्रवण करोंगे नौवें पातशाह दे प्रसंग विच वी। जदों अहदीए आए सन पिछों तां बड़े, क्योंकि जदों तक दर्शन नहीं कीते होंदे उदों तक मन नहीं बदलता, जदों नौवें पातशाह दे दर्शन श्री आनंदपुर साहब आ के अहदियां ने कीते सन, उन्हां दा मन भी एकदम बदल गया सी, ठंडे ठार हो गए सन। क्यों सतगुरु महाराज सच्चे पातशाह ताइयों तां कहिंदे ने कि जदों भी आपां ने सतसंगत विच बैठना है उदों ही गुरु साहब की कृपा हुंदी है। जदों तक जिहड़े व्यक्ति बाहर बाहर फिरदे ने संगत तों, संगत विच कदे बैठदे नहीं, कदे कुछ सुणदे नहीं, क्योंकि विशेष कृपा जिहड़ी हुंदी है गुरु द्वारा होए सोझे पाए सी, महाराज दे दर ते आके ही कृपा हुंदी है।
देख स्वरूप सुभाव विशाला, अहदी कहना सक्यो तिस काला।
जेड़ा पिछों बहुत गर्म जिहा हो के आया सी कि महाराज सच्चे पातशाह नूं करड़े सुभाव दे नाल बोलना है, जदों स्वरूप दे दर्शन कीते साध संगत ठंड पै गई मन नूं, और उस वक्त जेड़ा पिछों मन दे अंदर धार के आया सी वह कह ही नहीं सकिया, जुरत नहीं पई। क्यों? कि महाराज सच्चे पातशाह का प्रताप ही ऐसा है, जिन्हां बारे लिखिया प्रताप तुम्हारा देख के जमदूत छड़ जाए, कि जुर्रत जमाल है। सो ऐसा जमाल है जिन्हां दा ऐसी जुर्रत है जिन्हां दे अगे वड्डे वड्डे बोल नहीं सकदे।
सतगुरु को खुलाए पठवायो तन दोए लाख साहो मंगवायो।
महाराज सच्चे पातशाह ने उस वक्त कहा भाई इनू पढ़ना करो, उस वक्त महाराज दे कोल सिखा ने जदों उठा करके वह पढ़िया परवाना, उहदे विच लिखिया होया सी सारा प्रसंग जो आपने पिछे सुनिया कि खुसरो नूं अपने कोल रखिया, तुसीं साडे दुश्मन नूं पनाह दित्ती है, ਔਰ ਸਾਰਾ ਜਿਵੇਂ ਪੜਵਾਇਆ ਗੁਰਸਿੱਖਾਂ ਤੋਂ, ਜਿਹਦੇ ਵਿੱਚ ਲਿਖਿਆ ਸੀ ਕਿ 2 ਲੱਖ ਰੁਪਈਆ ਤੁਹਾਨੂੰ ਜੁਰਮਾਨਾ ਕੀਤਾ ਜਾਂਦਾ।
ਸ੍ਰੀ ਅਰਜਨ ਸਗਰੇ ਬਿਦ ਜਾਨੀ ਤਜਨੀ ਕਾਇਆ ਆਪਣ ਪਛਾਨੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਵਿਧੀ ਜਾਣ ਲਈ, ਜੋ ਵਿਧੀਆਂ ਪਹਿਲਾਂ ਹੀ ਬਣੀਆਂ ਹੁੰਦੀਆਂ ਨੇ, ਜੋ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਪ੍ਰਕਾਰ ਪਹਿਲਾਂ ਹੀ ਸਾਰੀਆਂ ਵਿਧੀਆਂ ਬਣਾਈਆਂ ਹੋਈਆਂ, ਜਾਣ ਲਿਆ ਕਿ ਹੁਣ ਸਾਡਾ ਜਾਣ ਦਾ ਸਮਾਂ ਆ ਗਿਆ। ਔਰ ਜਦੋਂ ਜਾਣ ਦਾ ਸਮਾਂ ਆਉਂਦਾ ਹੈ ਉਦੋਂ ਕੋਈ ਨਾ ਕੋਈ ਵਿਧੀ ਬਣ ਜਾਂਦੀ ਹੈ। ਸੋ ਇਸ ਤਰੀਕੇ ਨਾਲ ਸਤਿਗੁਰੂ ਨੇ ਜਾਣ ਲਿਆ ਕਿ ਹੁਣ ਸਾਡਾ ਸਮਾਂ ਆ ਗਿਆ 6ਵਾਂ ਰੂਪ ਪ੍ਰਗਟ ਕਰਨ ਦਾ, 5ਵਾਂ ਸਰੂਪ ਜੋਤੀ ਜੋਤ ਸਮਾਉਣ ਦਾ। ਜੋਤੀ ਜੋਤ ਸਮਾਉਣਾ ਸਤਿਗੁਰੂ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਸਮਾ ਸਕਦੇ ਸੀ ਜੋਤੀ ਜੋਤ, ਪਰ ਉਹਦਾ ਓਨਾ ਲਾਭ ਨਹੀਂ ਸੀ ਹੋਣਾ। ਪਰ ਦੁਸ਼ਟਾਂ ਦੋਖੀਆਂ ਦੇ ਸਿਰ ਦੇ ਉੱਤੇ ਸਰੀਰ ਰੂਪੀ ਠੀਕਰਾ ਭੰਨ ਕੇ ਆਪ ਜੀ ਨੇ ਤੋ ਦੁਸ਼ਟਾਂ ਦੋਖੀਆਂ ਦੀ ਜਿਹੜੀ ਬੀਤੇ ਜਨਮਾਂ ਦੀ ਕਮਾਈ ਕੀਤੀ ਹੋਈ ਸੀ ਉਹ ਸਾਰੀ ਖਤਮ ਕਰਨੀ ਸੀ।
ਅਰ ਕਾਨੇ ਕੋ ਸਰਾਪ ਚਿਤਾਰਾ ਤਜਨ ਦੇਹ ਦੁੱਖ ਪਾਏ ਉਚਾਰਾ।
ਸੋ ਐਸਾ ਵੀ ਕਵੀ ਜੀ ਨੇ ਲਿਖਿਆ ਵਿੱਚ ਕਿ ਕਾਨੇ ਨੇ ਇਹ 4 ਭਗਤ ਜਿਹੜੇ ਆਏ ਸੀ, ਕਾਨਾ ਪੀਲੂ ਛੱਜੂ ਸ਼ਾਹ ਹੁਸੈਨ, ਇਹਨਾਂ ਨੇ ਕਿਹਾ ਸੀ ਕਿ ਤੁਸੀਂ ਜਾ ਕੇ ਦੋਖੀਆਂ ਦੇ ਘਰ 'ਚ ਸਰੀਰ ਛੱਡੋਗੇ। ਮਹਾਰਾਜ ਹੱਸ ਕੇ ਕਹਿਣ ਲੱਗੇ, ਚੱਲ ਜੇ ਮਾੜੀ ਮੋਟੀ ਅੰਤਰਜਾਮਤਾ ਨਾਲ ਤੈਨੂੰ ਦਿਖਦਾ ਵੀ ਅਸੀਂ ਸਰੀਰ ਜਾ ਕੇ ਦੋਖੀਆਂ ਦੇ ਘਰ ਛੱਡਾਂਗੇ ਤਾਂ ਇਹਦੇ 'ਚ ਕਿਹੜੀ ਗੱਲ ਹੈ, ਇਹ ਤਾਂ ਹੁਣ ਹੀ ਲਿਖੀ ਇਸੇ ਪ੍ਰਕਾਰ ਹੈ। ਪਰ ਇੱਕ ਗੱਲ ਤੈਨੂੰ ਨਹੀਂ ਪਤਾ ਕਿ ਜਿਸ ਦਸਮ ਦੁਆਰ ਦਾ ਤੂੰ ਮਾਣ ਕਰਦਾ ਨਾ ਇਹ ਰਸਤੇ ਦੇ ਵਿੱਚ ਹੀ ਫੁੱਟ ਜਾਵੇਗਾ। ਉਹ ਬੜਾ ਸੁਣ ਕੇ ਹੈਰਾਨ ਹੋਇਆ ਉਸ ਵਕਤ ਜਦੋਂ ਲਾਹੌਰ ਨੂੰ ਵਾਪਸ ਗਿਆ ਤਾਂ ਰਸਤੇ ਵਿੱਚ ਐਸਾ ਉਹ ਟਾਂਗਾ ਜਿਹਾ ਉਲਟਿਆ, ਟਾਂਗੇ ਦਾ ਚੱਕਾ ਜਿਹੜਾ ਸੀ ਨਾ ਸਾਧ ਸੰਗਤ ਜੀ ਦੇ ਸਿਰ 'ਚ ਵੱਜਿਆ ਅਤੇ ਉਹ ਜਿਸ ਦਸਮ ਦੁਆਰ ਦਾ ਮਾਣ ਕਰਦਾ ਸੀ ਉਹ ਸਿਰ ਹੀ ਫਿੱਸ ਗਿਆ। ਸੋ ਇਸ ਕਰਕੇ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਉਹ ਥੋੜ੍ਹੀ ਜਿਹੀ ਗੱਲ ਦਰਸਾਈ ਹੈ ਕਿ ਜਿਸ ਪ੍ਰਕਾਰ ਉਹਨੇ ਕਿਹਾ ਸੀ ਸਾਰੀ ਸੰਗਤ ਵਿੱਚ ਉਦੋਂ ਗੱਲ ਪ੍ਰਗਟ ਹੋਈ ਸੀ, ਸਾਰੀ ਸੰਗਤ ਹੈਰਾਨ ਵੀ ਮਹਾਰਾਜ ਇਹ ਕਾਹਨੇ ਨੇ ਕੀ ਕਿਹਾ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹਨੇ ਕੋਈ ਸਰਾਪ ਨਹੀਂ ਦਿੱਤਾ, ਇਹਨੂੰ ਅੰਤਰਜਾਮਤਾ ਨਾਲ ਦੇਖ ਰਿਹਾ, ਉਹਨੂੰ ਆਪਣਾ ਸੰਸਾਰ ਦੇ ਅੰਦਰ ਇਹ ਬਣਾਉਣ ਵਾਸਤੇ ਕਿ ਮੈਨੂੰ ਸੰਗਤ ਇਹ ਕਹੇਗੀ ਕਿ ਕਾਹਨੇ ਨੇ ਸਰਾਪ ਦਿੱਤਾ, ਐਸਾ ਨਹੀਂ ਹੋਇਆ। ਸਤਿਗੁਰੂ ਕਹਿੰਦੇ ਭਾਈ ਐਸਾ ਤਾਂ ਹੋਣਾ ਇਹਨੂੰ ਦੇਖ ਰਿਹਾ, ਕਿਉਂਕਿ ਰਿੱਧੀਆਂ ਸਿੱਧੀਆਂ ਨੇ, ਤਾਂ ਰਿੱਧੀ ਸਿੱਧੀ ਵਾਲੇ ਨੂੰ ਥੋੜ੍ਹੀ ਬਹੁਤ ਅੰਤਰਜਾਮਤਾ ਨਾਲ ਮਾੜੀਆਂ ਮੋਟੀਆਂ ਗੱਲਾਂ ਦਿਖ ਜਾਂਦੀਆਂ ਨੇ। ਇਸ ਕਰਕੇ ਵੀ ਜਿਹੜਾ ਸਰੀਰ ਆ ਸੀ ਭਾਈ ਉਹ ਵਾਕਈ ਜਾ ਕਰਕੇ ਐਸੇ ਥਾਂ ਦੇ ਉੱਤੇ ਤਿਆਗਣਾ ਜਿੱਥੇ ਅਸੀਂ ਦੁਸ਼ਟਾਂ ਦੋਖੀਆਂ ਦਾ ਨਾਸ਼ ਕਰਨਾ ਬਹਾਨੇ ਨਾਲ।
ਹਰ ਗੋਬਿੰਦ ਗੁਰ ਬੈਠੇ ਭਾਰੀ ਮਹਾਬਲੇ ਬੜ ਸ਼ਸਤਰਨ ਧਾਰੀ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਰੀ ਗੁਰੂ ਹੋਏ, 6ਵੇਂ ਸਰੂਪ ਦੇ ਵਿੱਚ ਆਪ ਸਜੇ, ਜਿਨ੍ਹਾਂ ਨੇ ਸ਼ਸਤਰ ਬਸਤਰ ਧਾਰਨ ਕਰਕੇ ਸੰਸਾਰ ਦੇ ਅੰਦਰ ਇੱਕ ਐਸੀ ਰੀਤੀ ਚਲਾਈ, ਸੰਸਾਰ ਦੇ ਅੰਦਰ ਜਿਉਣਾ ਸਿਖਾਇਆ। ਧਰਮ ਨੂੰ ਧਾਰਨ ਕਰਨਾ ਤਾਂ ਬਹੁਤ ਸੌਖਾ, ਪਰ ਧਰਮ ਦੀ ਰੱਖਿਆ ਕਰਨੀ, ਧਰਮ ਨੂੰ ਬਚਾਉਣਾ ਜਿਹੜਾ ਉਹ ਫਿਰ ਸ਼ਸਤਰਾਂ ਦੇ ਨਾਲ ਹੀ ਹੁੰਦਾ ਹੈ।
ਸੋ ਸਭ ਬਦਲਾ ਲੇਗ ਹਮਾਰਾ ਭੂਤ ਭਵਿੱਖਿਆ ਭਲੇ ਨਿਰਧਾਰਾ।
ਮਹਾਰਾਜ ਸੱਚੇ ਪਾਤਸ਼ਾਹ ਬਾਰੇ ਇਹ ਕਾਹਨੇ ਨੇ ਵੀ ਕਿਹਾ ਸੀ ਔਰ ਅੰਤਰਜਾਮਤਾ ਨਾਲ ਦੇਖ ਕਰਕੇ, ਪਰ ਸਤਿਗੁਰੂ ਕਹਿੰਦੇ ਭਾਈ ਉਹ ਤਾਂ ਜਿਹੜਾ ਉਹਨੇ ਦੇਖ ਹੀ ਲਿਆ, ਪਰ ਅੱਗੇ ਅਸੀਂ ਸੰਗਤ ਨੂੰ ਦੱਸਦੇ ਹਾਂ ਕਿ ਅਸੀਂ 6ਵੇਂ ਰੂਪ ਦੇ ਵਿੱਚ ਐਸਾ ਸਰੂਪ ਧਾਰਨ ਕਰਾਂਗੇ। ਸ਼ਾਂਤ ਰਸ ਵਿੱਚ ਰਹਿ ਕੇ 5 ਸਰੂਪ ਧਾਰਨ ਕੀਤੇ ਨੇ, ਪਰ ਜਦੋਂ ਜ਼ੁਲਮ ਦੀ ਹੱਦ ਵੱਧ ਜਾਂਦੀ, 10ਵੇਂ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ 99 ਉਪਾਓ ਮੁੱਕ ਜਾਣ, ਤਾਂ ਫਿਰ 7ਵਾਂ ਉਪਾਓ ਕੀ ਹੈ, ਸ੍ਰੀ ਸਾਹਿਬ ਦੇ ਮੁੱਠੇ 'ਤੇ ਹੱਥ ਆ ਜਾਣਾ, ਇਹ 6ਵੇਂ ਸਰੂਪ ਦੇ ਵਿੱਚ ਕਰਮ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਉਚਾਰਨ ਕੀਤਾ।
ਏਕ ਦਿਵਸ ਅਹਦੇ ਕੋ ਰਾਖਿਓ ਭਈ ਪ੍ਰਾਪਤ ਸਤਿਗੁਰ ਭਾਖਿਓ।
ਸੋ ਇੱਕ ਦਿਨ ਜਿਹੜਾ ਇਹਦੀ ਇਹਨੂੰ ਰੱਖਿਆ, ਜਦੋਂ ਸਵੇਰ ਵੇਲਾ ਹੋਇਆ ਫਿਰ ਇਹਦੀ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤਾ। ਕੁਛ ਬਚਨ ਐਸਾ ਵੀ ਆਇਆ ਕਿ ਇਹ ਸਾਡਾ ਬਦਲਾ ਲੈਣਗੇ 6ਵੇਂ ਪਾਤਸ਼ਾਹ। ਸੋ ਸਾਰੇ ਬਚਨ ਦੱਸੇ ਨੇ। ਇਸ ਤਰੀਕੇ ਨਾਲ ਮਹਾਰਾਜ ਦੇ ਮਨ ਦੇ ਅੰਦਰ ਬਦਲਾ ਭਾਵਨਾ ਨਹੀਂ ਹੁੰਦੀ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸੰਪੂਰਨ ਰੂਪ ਵਿੱਚ ਅਕਾਲ ਪੁਰਖ ਰੂਪ ਨੇ, ਬਦਲਾ ਲੈਣੀ ਗੱਲ ਹੋਰ ਹੁੰਦੀ ਹੈ। ਸਾਧ ਸੰਗਤ ਜੀ, ਇਹ ਤਾਂ ਐਸਾ ਕਰਮ ਮਹਾਰਾਜ ਨੇ ਕੀਤਾ ਕਿ ਕੀਤੇ ਕਰਮਾਂ ਦੀ ਸਜ਼ਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੇਣ ਵਾਲੇ ਆਪ ਹੀ ਮਾਲਕ ਹਨ।
ਹਮ ਲਾਹੌਰ ਆਪੇ ਚਲ ਜਾਹੈ ਕਹੇ ਸਾਹੂ ਜੋ ਤਿੰਠਾ ਦਹੈ।
ਮਹਾਰਾਜ ਨੇ ਐਦੀ ਨੂੰ ਕਿਹਾ ਕਿ ਅਸੀਂ ਲਾਹੌਰ ਭਾਈ ਆਪੇ ਚੱਲ ਕੇ ਆ ਜਾਵਾਂਗੇ, ਜੋ ਬਾਦਸ਼ਾਹ ਕਹੇਗਾ ਜੇ 2 ਲੱਖ ਰੁਪਇਆ ਦੇਣਾ ਉੱਥੇ ਆ ਕਰਕੇ ਉਸਨੂੰ ਦੇ ਦਿਆਂਗੇ।
ਇਸ ਪ੍ਰਕਾਰ ਕੈ ਅਹਿਦੀ ਤੋਰਿਓ ਬੋਲਿਓ ਸੋ ਨਿਜ ਹਾਥਨ ਜੋਰਿਓ।
ਇਸ ਪ੍ਰਕਾਰ ਉਹ ਅਹਿਦੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਤੋਰਿਆ ਅਤੇ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਅਹਿਦੀ ਇਹ ਨੇ ਬੋਲਿਆ। ਕਈ ਵਾਰ ਐਸਾ ਹੁੰਦਾ ਕਿ ਜਦੋਂ ਆਪਾਂ ਸਤਿਗੁਰੂ ਜੀ ਦੇ ਅੱਗੇ ਜਾਂਦੇ ਹਾਂ ਆਪਣੇ ਪਿਛਲੇ ਕੀਤੇ ਹੋਏ ਚੰਗੇ ਕਰਮ ਫਲ ਦੇ ਜਾਂਦੇ ਨੇ। ਤਾਂਹੀਓ ਮਹਾਰਾਜ ਨੇ ਕਿਹਾ ਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ 2 ਟਾਈਮ ਕਰੋ। ਉਹਦਾ ਫਲ ਕੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕਰਦਿਆਂ ਸਾਰ ਕੀ ਭਾਵ ਅਰਥ ਨਿਕਲੇਗਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਕਈ ਵਾਰ ਦਰਸ਼ਨ ਕਰਦਿਆਂ ਹੀ ਜਿਹੜਾ ਸਾਡੇ ਕਰਮ ਵਿੱਚ ਅਧੂਰਾ ਪੁਣਾ ਹੁੰਦਾ ਪੂਰਾ ਹੋ ਜਾਂਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜਿੰਨੀ ਵਾਰ ਹੋ ਜਾਣ, ਜਿੰਨੀ ਵਾਰ ਅਸਥਾਨਾਂ ਦੇ ਦਰਸ਼ਨ ਹੋ ਜਾਣ, ਕਈ ਥਾਵਾਂ ਤੇ ਜਾ ਕੇ ਚੰਗੇ ਭਾਗ ਜਾਗ ਪੈਂਦੇ ਨੇ। ਸੋ ਇਸ ਪ੍ਰਕਾਰ ਜਿਵੇਂ ਕਾਲਾ ਸਿੰਘ ਨਾਮੇ ਵਿਅਕਤੀ ਜਿਹੜਾ ਬਹੁਤ ਸਾਲ ਸੋ ਸ੍ਰੀ ਅੰਮ੍ਰਿਤਸਰ ਸਾਹਿਬ ਜੇਲ੍ਹ ਵਿੱਚ ਰਿਹਾ ਸੀ 38 ਸਾਲਾਂ ਤੱਕ, ਜਦੋਂ ਸ੍ਰੀ ਦੁੱਖ ਭੰਜਨੀ ਬੇਰੀ ਥੱਲੇ ਆ ਕੇ ਉਹਨੇ ਇਸ਼ਨਾਨ ਕੀਤਾ ਸੀ ਤਾਂ ਉਸ ਵਕਤ ਸਾਧ ਸੰਗਤ ਜੀ ਸਾਰਾ ਸਰੀਰ ਜੁੜਿਆ ਹੋਇਆ ਸੀ, ਸਾਰਾ ਸਰੀਰ ਇਸ਼ਨਾਨ ਕਰਦਿਆਂ ਸਾਰੀ ਤੰਦਰੁਸਤ ਹੋ ਗਿਆ। ਇਸ ਤਰ੍ਹਾਂ ਮਹਾਰਾਜ ਦੀ ਹਜ਼ੂਰੀ ਵਿੱਚ ਆਉਣ ਨਾਲ ਜਿਹੜੇ ਸਾਡੇ ਕਰਮ ਮਾੜੇ ਨੇ ਉਹ ਖਤਮ ਹੋ ਜਾਂਦੇ ਨੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ। ਮਹਾਰਾਜ ਦੀ ਬਖਸ਼ਿਸ਼ ਹੋ ਗਈ।
ਜਿਮ ਚੰਦੂ ਨੇ ਮੋਹੇ ਪਠਾਇਓ ਖੋਟੇ ਬਾਕਣ ਕੋ ਸਿਖਰਾਇਓ।
ਚੰਦੂ ਦੀ ਸਾਰੀ ਗੱਲ ਇੱਥੇ ਸੰਗਤ ਵਿੱਚ ਉਗੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾ ਆਇਆ। ਸੋ ਇਸ ਤਰ੍ਹਾਂ ਉਗੜ ਗਿਆ ਪਾ ਚੰਦੂ ਦਾ ਭਰੀ ਸੰਗਤ ਵਿੱਚ। ਉਸ ਵਕਤ ਤੋਂ ਐਦੀਏ ਨੇ ਕਿਹਾ ਮਹਾਰਾਜ ਜੀ ਮੇਰੇ ਮਨ ਅੰਦਰ ਕੋਈ ਖੋਟ ਨਹੀਂ ਸੀ, ਇਹ ਚੰਦੂ ਨੇ ਮੈਨੂੰ ਸਿਖਾ ਕੇ ਭੇਜਿਆ, ਬਾਦਸ਼ਾਹ ਨੂੰ ਉਹਨੇ ਸਿਖਾਇਆ, ਤੁਹਾਡੇ ਬਾਰੇ ਚੁਗਲੀ ਉਹਨੇ ਲਾਈ, ਤੁਹਾਡੇ ਬਾਰੇ ਆ ਫਰਮਾਨ ਸਾਰਾ ਉਹਨੇ ਲਿਖਾਇਆ। ਚੰਦੂ ਤੁਹਾਡੇ ਨਾਲ ਈਰਖਾ ਕਰਦਾ, ਤੁਹਾਡੇ ਨਾਲ ਬਦਲਾ ਲੈਣਾ ਚਾਹੁੰਦਾ ਤੁਹਾਡੇ ਪਾਸੋਂ। ਇਉਂ ਭਰੀ ਸੰਗਤ ਵਿੱਚ ਜਿਹੜਾ ਸੀ ਚੰਦੂ ਦਾ ਸਾਰਾ ਪਾਜ ਉਗੜ ਗਿਆ।
ਸੋ ਮੁਝ ਤੇ ਕਿਮ ਨੈ ਬਨ ਆਵੈ ਤੁਮ ਦਰਸ਼ਨ ਤੇ ਕੁਮਤਨ ਸਾਵੈ।
ਮਹਾਰਾਜ ਜੀ ਉਹ ਮੇਰੇ ਤੋਂ ਕਿਵੇਂ ਵੀ ਗੱਲ ਬਣ ਨਹੀਂ ਆਈ ਜਿਵੇਂ ਉਹਨੇ ਸਿਖਾਇਆ ਸੀ ਜਦੋਂ ਤੁਹਾਡੇ ਦਰਸ਼ਨ ਕੀਤੇ। ਮਹਾਰਾਜ ਮੇਰੀ ਜਿਹੜੀ ਕੁਮਤ ਸੀ, ਮੇਰੀ ਦੁਰਮਤ ਸੀ, ਮੇਰੀ ਖੋਟੀ ਬੁੱਧੀ ਸੀ, ਤੁਹਾਡੇ ਦਰਸ਼ਨ ਕਰਦੇ ਹੀ ਮੇਰੀ ਖੋਟੀ ਬੁੱਧੀ ਦੂਰ ਹੋ ਗਈ। ਸਤਿਗੁਰੂ ਦੇ ਦਰਸ਼ਨ ਦਾ ਇੰਨਾ ਵੱਡਾ ਲਾਭ ਹੋ ਜਾਂਦਾ ਸਾਧ ਸੰਗਤ ਜੀ। ਕਈ ਲੋਕ ਕਹਿੰਦੇ ਗੁਰਦੁਆਰੇ ਜਾਣ ਦਾ ਕੀ ਲਾਭ ਹੈ, ਕੋਈ ਕਹਿੰਦਾ ਸੰਗਰਾਂਦ ਤੇ ਹੀ ਜਾਣਾ ਚਾਹੀਦਾ। ਨਹੀਂ, ਜੇ ਆਪਾਂ ਆਪਣੇ ਆਪ ਨੂੰ 10ਵੇਂ ਪਾਤਸ਼ਾਹ ਸਿੱਖ ਕਹਿੰਦੇ ਹਾਂ, ਜੇ ਗੁਰੂ ਨਾਨਕ ਨਾਮ ਮਹਾਰਾਜ ਸੱਚੇ ਪਾਤਸ਼ਾਹ ਨਾਨਕ ਨਾਮ ਲੇਵਾ ਸਿੱਖ ਹਾਂ ਆਪਾਂ, ਤਾਂ ਆਪਾਂ ਨੂੰ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ। ਜਿਹੜਾ ਅਸਲ ਸਿੱਖ ਹੈ ਨਾ, ਉਹਨੂੰ ਤਾਂ ਜੇ ਦਿਹਾੜੀ ਵਿੱਚ ਦਰਸ਼ਨ 5 ਵਾਰ ਵੀ ਹੋ ਜਾਣ, 6 ਵਾਰ 10 ਵਾਰੀ, ਉਹ ਤਾਂ ਧੰਨ ਭਾਗ ਸਮਝਦਾ ਕਿ ਮਹਾਰਾਜ ਨੇ ਮੈਨੂੰ ਦਰਸ਼ਨ ਦਿੱਤੇ ਨੇ, ਮੇਰੇ 'ਤੇ ਕਿਰਪਾ ਕੀਤੀ ਹੈ। ਕਿਉਂ ਗੁਰਾਂ ਦੇ ਦਰਸ਼ਨ ਕਰਕੇ ਜਿੰਨੀ ਵਾਰ ਦਰਸ਼ਨ ਕਰੋ ਓਨਾ ਹੀ ਫਲ ਹੈ, ਇਸ ਕਰਕੇ ਵੱਧ ਤੋਂ ਵੱਧ ਦਰਸ਼ਨ ਕਰਨੇ। ਸੋ ਮਹਾਰਾਜ ਕਹਿੰਦੇ ਭਾਵੇਂ ਲੱਖਾਂ ਵਾਰ ਦਰਸ਼ਨ ਕਰੋ ਓਨਾ ਹੀ ਫਲ ਹੈ। ਨਮਸਕਾਰ ਤਾਂ ਕੋ ਲੱਖ ਵਾਰ ਲੱਖਾਂ ਵਾਰੀ ਨਮਸਕਾਰ ਕਰੀਏ।
ਆਪਣੋ ਸੇਵਕ ਮੋਹੇ ਪਛਾਨੋ ਰਾਵਰ ਕਹੋ ਤਥਾ ਅਭਿਮਾਨੋ।
ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤਾਂ ਆਪਣਾ ਸੇਵਕ ਜਾਣੋ ਸੱਚੇ ਪਾਤਸ਼ਾਹ, ਜਿਵੇਂ ਹੁਣ ਆਪ ਜੀ ਮੈਨੂੰ ਹੁਕਮ ਕਰੋਗੇ ਜੀ ਮੈਂ ਉਸੇ ਪ੍ਰਕਾਰ ਹੀ ਕਰਾਂਗਾ।
ਪੁਰਸ਼ੋ ਤੁਮ ਸਭ ਕੁਛ ਜਾਣੋ ਤਉ ਦੀਵਾਨ ਦੁਸ਼ਟ ਪਹਿਚਾਨੋ।
ਮਹਾਰਾਜ ਜੀ ਆਪ ਪੁਰਸ਼ੋਤਮ, ਸਾਰਿਆਂ ਨਾਲੋਂ ਉੱਤਮ ਪੁਰਸ਼ ਹੋ ਸੱਚੇ ਪਾਤਸ਼ਾਹ ਜੀ, ਤਾਂ ਵੀ ਮੈਂ ਬੇਨਤੀ ਕਰਦੇ ਆਪ ਜਾਣੀ ਜਾਣੋ, ਇਹ ਜਿਹੜਾ ਚੰਦੂ ਹੈ ਨਾ ਜੀ, ਇਹ ਬਹੁਤ ਦੁਸ਼ਟ ਆਦਮੀ ਹੈ, ਬਹੁਤ ਕੁਕਰਮੀ ਬੰਦਾ ਹੈ ਜੀ ਇਹ।
ਤਿਸ ਤੇ ਆਪ ਰਹੋ ਸਭ ਧਾਨਾ ਸਕਲ ਕੁਕਰਮ ਤਿਸੀ ਨੇ ਠਾਨਾ।
ਉਹਦੇ ਤੋਂ ਆਪ ਜੀ ਸਾਵਧਾਨ ਰਹੋ ਸੱਚੇ ਪਾਤਸ਼ਾਹ, ਇਹ ਜਿਹੜਾ ਸਾਰਾ ਕੁਕਰਮ ਹੈ ਨਾ ਇਹ ਉਸੇ ਨੇ ਬਾਦਸ਼ਾਹ ਤੋਂ ਕਰਵਾਇਆ ਹੈ ਜੀ।
ਐਦੀ ਤੇ ਸੁਨ ਕੀਨ ਪਸਾਓ ਸਤਿਗੁਰ ਦੇਤ ਭਏ ਸਿਰ ਪਾਓ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਐਦੀ ਨੇ ਸੱਚ ਸੱਚ ਦੱਸ ਦਿੱਤਾ, ਉਹਦੀ ਸ਼ਰਧਾ ਦੇਖੀ, ਉਹਦੀ ਭਾਵਨਾ ਦੇਖੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਉੱਤੇ ਕਿਰਪਾ ਕੀਤੀ। ਸੋ ਇਸ ਪ੍ਰਕਾਰ ਸਤਿਗੁਰ ਦੇਤ ਭਰੇ ਭਏ ਸਿਰ ਪਾਓ, ਉਹਨੂੰ ਸਿਰੋ ਪਾਓ ਤੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਸਾਡੇ ਪ੍ਰਲੋਕ ਵਿੱਚ ਪੜਦੇ ਢਕਦਾ ਸਿਰੋ ਪਾਓ। ਇਸ ਲੋਕ ਵਿੱਚ ਸਤਿਗੁਰੂ ਪੜਦੇ ਢਕਦੇ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਸ਼ਰਧਾ ਭਾਵਨਾ ਨੂੰ ਦੇਖਦਿਆਂ ਹੋਇਆਂ ਬਖਸ਼ਿਸ਼ ਕੀਤੀ। ਜਿਹੜਾ ਵੀ ਸਤਿਗੁਰੂ ਦੀ ਹਜ਼ੂਰੀ 'ਚ ਕਦੇ ਵੀ ਆਇਆ ਭਾਵਨਾ ਨੂੰ ਧਾਰਨ ਕਰਕੇ, ਭਾਵੇਂ ਦੁਸ਼ਮਣ ਵੀ ਕਿਉਂ ਨਹੀਂ ਸੀ, ਜਿਹਨੇ ਦੁਸ਼ਮਣ ਨੇ ਵੀ ਆ ਕੇ ਜਦੋਂ ਭਾਵਨਾ ਕਰ ਲਈ, ਗਲਤੀ ਮੰਨ ਲਈ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਵੀ ਬਖਸ਼ ਦਿੱਤਾ।
ਬੁਰੋ ਜੋ ਹੋਏ ਆਪ ਗਰ ਜੈ ਹੈ, ਮੂਰਖ ਆਪਣੋ ਕੀਤਾ ਪੈ ਹੈ।
ਉਹ ਜਿਹੜਾ ਬੁਰਾ ਬੰਦਾ ਹੁੰਦਾ ਉਹ ਆਪਣੇ ਆਪ ਹੀ ਗਲ ਜਾਂਦਾ, ਮੂਰਖ ਬੰਦਾ ਆਪਣਾ ਕੀਤਾ ਹੋਇਆ ਆਪਣੇ ਆਪ ਹੀ ਪਾ ਲੈਂਦਾ ਹੈ।
ਰੁਖ ਸ਼ਦ ਹੋਏ ਅਹਦੀ ਚੱਲ ਗਯੋ, ਚੰਦੂ ਸੰਗ ਕਹਿਤ ਇਮ ਭਯੋ।
ਉਥੋਂ ਵਿਦਾਇਗੀ ਲੈ ਕੇ ਇਹਦੀਆਂ ਚਲਿਆ ਗਿਆ ਅਤੇ ਚੰਦੂ ਦੇ ਨਾਲ ਜਾ ਕਰਕੇ ਇਸ ਤਰ੍ਹਾਂ ਉਸਨੇ ਇੱਕ ਜੋ ਵਾਕ ਕਿਹਾ,
ਮੁਝ ਕੋ ਕਹੇ ਆਪ ਹਮ ਆਵੇ, ਕਹੇ ਸਾਹੁ ਸੋ ਤਹਾਂ ਦਿਵਾਵੇ।
ਮੈਨੂੰ ਤਾਂ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਵਚਨ ਕੀਤਾ, ਅਸੀਂ ਆਪ ਚੱਲ ਕੇ ਆਵਾਂਗੇ। ਜਿਹੜਾ ਬਾਦਸ਼ਾਹ ਨੇ ਮੰਗਿਆ ਕਿ 2 ਲੱਖ ਰੁਪਏ ਜੁਰਮਾਨਾ ਦਿਓ, ਗੁਰੂ ਸਾਹਿਬ ਕਹਿੰਦੇ ਨੇ ਕਿ ਅਸੀਂ ਆਪ ਲਾਹੌਰ ਚੱਲ ਕੇ ਆਵਾਂਗੇ ਅਤੇ ਤੁਹਾਨੂੰ ਅਸੀਂ 2 ਲੱਖ ਰੁਪਈਆ ਆ ਕੇ ਆਪ ਹੀ ਦੇਵਾਂਗੇ।
ਸੁਣ ਖੁਣਸਿਓ ਗਮਨੋ ਢਿੱਗ ਸ਼ਾਹੂ, ਕਰੀ ਅਰਜ ਹਵੈ ਕਰ ਤਬ ਪਾਹੂ।
ਸੁਣ ਕੇ ਖੁਣਸ ਗਿਆ, ਬਹੁਤ ਔਖਾ ਹੋਇਆ ਉਸ ਵਕਤ, ਔਖਾ ਭਾਰਾ ਹੋਇਆ ਕਿ ਮਹਾਰਾਜ ਚੱਲ ਕੇ ਨਹੀਂ ਆਏ, ਆਪ ਹੋਰ ਚੁਗਲੀ ਲਾਉਣ ਦਾ ਮੌਕਾ ਮਿਲਿਆ। ਬਾਦਸ਼ਾਹ ਕੋਲ ਜਾ ਕੇ ਇਉਂ ਕਹਿਣ ਲੱਗਿਆ, ਇਸ ਤਰੀਕੇ ਨਾਲ ਬਾਦਸ਼ਾਹ ਨੂੰ ਚੁਗਲੀ ਕਰਦਾ।
ਨਹਿ ਸ਼੍ਰੀ ਅਰਜਨ ਧਨ ਕੁਛ ਦੀਨੋ, ਅਹਦੇ ਸੰਗਨ ਆਵਨ ਕੀਨੋ।
ਦੇਖੋ ਬਾਦਸ਼ਾਹ ਸਲਾਮਤ, ਇਹ ਤਾਂ ਆਕੀ ਹੋ ਕੇ ਬੈਠੇ ਨੇ, ਇਹ ਤਾਂ ਵਿਰੋਧੀ ਹੋ ਗਏ ਨੇ, ਤਾਂ ਬਾਗੀ ਹੋ ਗਏ ਨੇ। ਦੇਖੋ ਤੁਹਾਡਾ ਵਚਨ ਨਹੀਂ ਮੰਨਿਆ, ਉਹਦੇ ਨਾਲ ਚੱਲ ਕੇ ਨਹੀਂ ਆਏ, ਅਹਦੀ ਦੇ ਨਾਲ ਨਾ ਕੋਈ ਰੁਪਈਆ ਦਿੱਤਾ।
ਨਹੀਂ ਤਰਾਸ ਕੁਛ ਕਰੈ ਤੁਮਾਰੋ, ਹੁਕਮ ਅਦੂਲੇ ਗੁਣੈ ਵਿਚਾਰੋ।
ਦੇਖੋ ਤੁਹਾਡਾ ਕੋਈ ਡਰ ਨਹੀਂ ਮੰਨਿਆ ਉਹਨਾਂ ਨੇ, ਔਰ ਦੇਖੋ ਹੁਕਮ ਅਦੂਲੀ ਕੀਤੀ ਹੈ ਇਹਨਾਂ ਨੇ, ਹੁਕਮ ਮੋੜ ਦੇਣਾ ਭਾਵ ਹੁਕਮ ਅਦੂਲੀ ਕਰਨੀ, ਇਹ ਉਹਨਾਂ ਦਾ ਗੁਨਾਹ ਹੀ ਹੋਇਆ। ਪਹਿਲਾਂ ਤਾਂ ਖੁਸਰੋ ਨੂੰ ਉੱਥੇ ਆਪਣੇ ਕੋਲ ਟਿਕਾਣਾ ਦਿੱਤਾ, ਰੋਟੀ ਖਵਾਈ, ਪੈਸੇ ਦਿੱਤੇ, ਫੇਰ ਅਹਿਦੀਏ ਨੂੰ ਵਾਪਸ ਮੋੜ ਦਿੱਤਾ, ਆਪ ਨਹੀਂ ਆਏ, ਨਾ ਕੋਈ ਰੁਪਈਆ ਹੀ ਭੇਜਿਆ। ਇਹ ਕਿੱਡਾ ਵੱਡਾ ਉਹਨਾਂ ਨੇ ਗੁਨਾਹ ਕੀਤਾ ਹੈ।
ਸਾਹੂ ਕਹਿਓ ਕੋ ਦਿਨ ਕਾਰ ਮੋਨ, ਨਹਿ ਨਾ ਪਠਾਵੋ ਮਾਨਵ ਕੌਣ।
ਬਾਦਸ਼ਾਹ ਕਹਿਣ ਲੱਗਿਆ, ਕੋਈ ਗੱਲ ਨਹੀਂ ਚੰਦੂ, ਥੋੜੇ ਦਿਨ ਚੁੱਪ ਕਰ ਜਾਓ, ਕੋਈ ਬੰਦਾ ਉਹਨਾਂ ਦੇ ਪਾਸ ਨਾ ਭੇਜਿਓ।
ਜੇ ਨਾ ਆਵੇ ਤਹ ਟਿਕ ਰਹਿ, ਹੁਣ ਤਿਉ ਕਰੈ ਜਥਾ ਤੂੰ ਕਹੈ।
ਜੇ ਉਹ ਨਹੀਂ ਆਉਣਗੇ ਨਾ, ਉੱਥੇ ਹੀ ਟਿਕੇ ਰਹਿਣਗੇ ਸ੍ਰੀ ਅੰਮ੍ਰਿਤਸਰ ਸਾਹਿਬ, ਤਾਂ ਫਿਰ ਆਪਾਂ ਉਸੇ ਤਰ੍ਹਾਂ ਕਰਾਂਗੇ ਚੰਦੂ, ਜਿਵੇਂ ਤੂੰ ਕਹੇਗਾ।
ਇਤ ਸ੍ਰੀ ਅਰਜਨ ਸਭ ਕੁਛ ਜਾਣਾ, ਹੋਣ ਹਾਰ ਬਿਰਤੰਤ ਮਹਾਨਾ।
ਹੋਣ ਹਾਰ ਬਿਰਤੰਤ ਨੂੰ ਸਤਿਗੁਰੂ ਜਾਣਦੇ ਨੇ, ਅੰਤਰਜਾਮੀ ਨੇ, ਲਿਖਣ ਹਾਰ ਆਪ ਨੇ, ਕਰਨ ਹਾਰ ਆਪ ਨੇ, ਕਰਾਉਣ ਹਾਰ ਆਪ ਨੇ, ਸਾਰਾ ਕੁਛ ਆਪ ਹੀ ਤਾਂ ਕਰਨ ਵਾਲੇ ਨੇ, ਇਸ ਕਰਕੇ ਸਤਿਗੁਰੂ ਸਾਹਿਬ ਜਾਣਦੇ ਨੇ। ਜੇ ਸੱਚ ਜਾਣੋ ਤਾਂ ਆਪ ਹੀ ਸਭ ਕੁਛ ਕਰਵਾਉਣ ਵਾਲੇ ਨੇ, ਪ੍ਰੇਰਣਾ ਦੇਣ ਵਾਲੇ ਨੇ। ਦੁਨੀਆਂ ਦੇ ਅੰਦਰੋਂ ਜਦੋਂ ਦੁਸ਼ਟ ਦੋਖੀਆਂ ਦਾ ਨਾਸ ਕਰਨਾ ਹੁੰਦਾ ਨਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਲਿਖਿਆ 10ਵੇਂ ਪਾਤਸ਼ਾਹ ਨੇ 24 ਅਵਤਾਰਾਂ ਦੇ ਸ਼ੁਰੂ ਦੇ ਵਿੱਚ, ਕਿ ਜਦੋਂ ਕਿਸੇ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਕੁਕਰਮ ਕਰਾਉਣਾ, ਮਾੜਾ ਕਰਮ ਕਰਾਉਣਾ, ਉਹਨੂੰ ਪ੍ਰੇਰਣਾ ਦੇ ਕੇ ਉਹਦੇ ਅੰਦਰ ਵੱਸ ਕੇ ਉਸੇ ਤਰ੍ਹਾਂ ਹੀ ਕੁਕਰਮ ਕਰਵਾ ਦਿੰਦੇ ਨੇ, ਮਾੜਾ ਕਰਮ ਕਰਵਾ ਦਿੰਦੇ ਨੇ। ਜਦੋਂ ਕਿਸੇ ਨੂੰ ਵਡਿਆਈ ਦੇਣੀ ਹੁੰਦੀ ਹੈ, ਉਹ ਸਾਰਿਆਂ ਵਿੱਚ ਉਹਦੀ ਹੀ ਜੋਤ ਕਰਮ ਕਰਦੀ ਹੈ, ਉਹ ਪ੍ਰੇਰਣਾ ਦੇ ਕਰਕੇ ਆਪ ਚੰਗਾ ਕਰਮ ਕਰਵਾ ਕੇ ਉਹਨੂੰ ਵਡਿਆਈ ਦੇ ਦਿੰਦੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਅੰਤਰਜਾਮੀ ਜਾਣਦੇ ਨੇ ਕਿ ਉੱਥੇ ਕੀ ਬਚਨ ਬਿਲਾਸ ਹੋਇਆ ਹੈ।
ਇਤ ਸ੍ਰੀ ਅਰਜਨ ਸਭ ਕੁਛ ਜਾਣਾ, ਹੁਣ ਹਾਰ ਬਿਰਤੰਤ ਮਹਾਨਾ।
ਉਧਰੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਜਾਣ ਲਿਆ, ਜਿਹੜਾ ਹੋਣ ਹਾਰ ਬਿਰਤਾਂਤ ਹੈ, ਕੀ ਵਰਤਣਾ, ਕੀ ਭਾਵੀ ਹੋਣੀ ਹੈ, ਕੀ ਭਾਣਾ ਵਰਤਣਾ, ਸਤਿਗੁਰੂ ਸਾਹਿਬ ਜਾਣਦੇ ਹਨ।
ਸ੍ਰੀ ਗੁਰੂ ਗ੍ਰੰਥ ਥਿਰੈ ਜਹ ਰੈਨ, ਤਿਸ ਥਲ ਬੈਠੇ ਜਿਨ ਕਹਿ ਭੈਣ।
ਜਿਨ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੈ ਨਾ, ਕਿਸੇ ਦਾ ਡਰ ਨਹੀਂ, ਉਸ ਅਸਥਾਨ ਦੇ ਉੱਤੇ ਸਤਿਗੁਰੂ ਜੀ ਕਿੱਥੇ ਸਜਦੇ ਨੇ, ਜਿੱਥੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸ੍ਰੀ ਕੋਠਾ ਸਾਹਿਬ ਜੋ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਜਿੱਥੇ ਹੁਣ ਵੀ ਮਹਾਰਾਜ ਸੁਸ਼ੋਭਿਤ ਹੁੰਦੇ ਨੇ, ਔਰ ਉਸ ਵਕਤ ਇਸ ਸਥਾਨ ਦੇ ਉੱਤੇ ਜਦੋਂ ਸ੍ਰੀ ਗੋਬਿੰਦਵਾਲ ਸਾਹਿਬ ਤੋਂ ਸੈਂਚੀਆਂ ਲਿਆਂਦੀਆਂ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਸ ਵਕਤ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਰਚਨਾ ਕਰਕੇ ਭਾਦਰਸ ਦੀ ਏਕਮ 1661 ਬਿਕਰਮੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਸਰੂਪ ਸੁਸ਼ੋਭਿਤ ਕੀਤਾ, ਅਤੇ ਰਾਤ ਨੂੰ ਫਿਰ ਉਹ ਸਰੂਪ ਜਿਹੜਾ ਕੋਠਾ ਸਾਹਿਬ ਵਿਖੇ ਸੁਸ਼ੋਭਿਤ ਕਰਕੇ ਜਿਸ ਪਲੰਘ 'ਤੇ ਆਪ ਜੀ ਬਿਰਾਜਮਾਨ ਹੁੰਦੇ ਸੀ ਉਹਦੇ ਥੱਲੇ ਚਿੱਟਾ ਕੱਪੜਾ ਵਿਛਾ ਕੇ ਪਲੰਘ ਦੇ ਥੱਲੇ ਆਪ ਜੀ ਬਿਰਾਜਮਾਨ ਹੋਏ। ਸੰਗਤ ਨੇ ਕਿਹਾ ਮਹਾਰਾਜ ਪਲੰਘ 'ਤੇ ਨਹੀਂ ਆਰਾਮ ਕਰਦੇ, ਕਹਿੰਦੇ ਗੁਰਬਾਣੀ ਦਾ ਅਦਬ ਕਰਨਾ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਤਿਗੁਰੂ ਨੇ, ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੋਇਆ, ਆਪ ਜੀ ਸੰਗਤ ਵਿੱਚ ਬੈਠੇ। ਤੇ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਉਸ ਪਾਵਨ ਸਥਾਨ ਦੇ ਉੱਤੇ ਸੰਗਤ ਨੂੰ ਸਿੱਖਿਆ ਦੇਣ ਹਿੱਤ ਗੁਰਬਾਣੀ ਦਾ ਕਿੰਨਾ ਕੁ ਸਤਿਕਾਰ ਕਰਨਾ, ਕਿਵੇਂ ਕਰਨਾ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬਿਰਾਜਮਾਨ ਹੋਏ ਜਾ ਕੇ ਟਿਕੇ।
ਬਿਰਧ ਆਪਨੇ ਨਿਕਟ ਹਕਾਰਾ ਸਾਦਰ ਪਾਖਤ ਤਹਿ ਬਠਾਰਾ।
ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਬੁਲਾਇਆ, ਸਹਿਤ ਆਦਰ ਦੇ ਕੋਲ ਬਿਠਾ ਕੇ ਫਿਰ ਇਸ ਤਰ੍ਹਾਂ ਮਿੱਠੇ ਬਚਨ ਕੀਤੇ ਨੇ।
ਪੁੰਨ ਸ੍ਰੀ ਹਰਗੋਬਿੰਦ ਬੋਲਾਏ ਯੁਤ ਗੁਰਦਾਸ ਤਹਾਂ ਚੱਲ ਆਏ।
ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ, ਔਰ ਭਾਈ ਗੁਰਦਾਸ ਜੀ ਸਹਿਤ ਆਏ ਮਹਾਰਾਜ। ਭਾਵੇਂ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਆਪਾਂ ਕਹੀਏ ਕਿ ਨਹੀਂ ਹਲੇ ਛੇਵੇਂ ਪਾਤਸ਼ਾਹ ਨੂੰ ਮਿਲੀ, ਪਰ ਕਿਉਂਕਿ ਅੱਜ ਵਰਤਮਾਨ ਸਮੇਂ ਵਿੱਚ ਆਪਾਂ ਜਿਹੜੀ ਕਥਾ ਕਰ ਰਹੇ ਹਾਂ ਇਹਦੇ ਵਿੱਚ ਸਤਿਗੁਰੂ ਪਾਦੀ ਲਾਉਣਾ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਉੱਥੇ ਆਏ ਨੇ।
ਕਰੇ ਪ੍ਰੇਮ ਕੋ ਨਿਕਟ ਬਿਠਾਏ ਆਪ ਸਮਰੱਥ ਹੋਏ ਬਲ ਪਾਏ।
ਪ੍ਰੇਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਲ ਬਿਠਾਇਆ ਛੇਵੇਂ ਪਾਤਸ਼ਾਹ ਨੂੰ, ਔਰ ਕਹਿਣ ਲੱਗੇ ਹੁਣ ਬਲ ਪਾ ਗਏ, ਸਰੀਰ ਵਿੱਚ ਬਹੁਤ ਭਾਵ ਤਕੜੇ ਹੋ ਗਏ ਨੇ ਔਰ ਸਮਰੱਥ ਹੋ ਗਏ ਨੇ, ਕਿਉਂਕਿ ਛੇਵੇਂ ਪਾਤਸ਼ਾਹ ਦਾ ਸਰੂਪ ਤਾਂ ਪਹਿਲਾਂ ਹੀ ਸਾਰਿਆਂ ਸਰੂਪਾਂ ਨਾਲੋਂ ਉੱਚਾ ਵੱਡਾ ਸੁੰਦਰ ਸਰੂਪ ਹੈ ਮਹਾਰਾਜ ਦਾ।
ਕਹੋ ਬੁੱਢਾ ਸ੍ਰੀ ਹਰਗੋਬਿੰਦ ਅਬ ਸੁਚੇਤ ਪੇ ਬਲੇ ਬਿਲੰਦ।
ਮਹਾਰਾਜ ਸੱਚੇ ਪਾਤਸ਼ਾਹ ਮੰਦ ਮੰਦ ਮੁਸਕਰਾ ਰਹੇ ਨੇ, ਉਹ ਕਹਿਣ ਲੱਗੇ ਬਾਬਾ ਬੁੱਢਾ ਜੀ ਨੂੰ, ਬਾਬਾ ਜੀ ਦੇਖੋ ਹੁਣ ਤਾਂ ਸੁਚੇਤ ਹੋ ਗਏ ਨੇ, ਵੱਡੇ ਹੋ ਗਏ ਨੇ, ਅੱਗੇ ਨਾਲੋਂ ਸਰੀਰ ਸੁੰਦਰ ਹੋ ਗਿਆ, ਹੁਣ ਇਹ ਸਾਰਾ ਕੁਝ ਸੰਭਾਲ ਸਕਦੇ ਹਨ।
ਗੁਰਤਾ ਗਾਦੀ ਬੈਠਣ ਜੋਗ ਦਹਿ ਦੁਸ਼ਟਨ ਕੇ ਕਰ ਸੋਗ।
ਹੁਣ ਗੁਰਤਾ ਗੱਦੀ ਤੇ ਬੈਠਣ ਦੇ ਯੋਗ ਹੋ ਗਏ ਹਨ ਅਤੇ ਦੁਸ਼ਟਾਂ ਦੇ ਘਰ ਦੇ ਵਿੱਚ ਸੋਗ ਪਾਉਣ ਦੇ ਯੋਗ ਹੋ ਗਏ, ਭਾਵ ਦੁਸ਼ਟਾਂ ਮੁਖੀਆਂ ਨੂੰ ਨਾਸ ਕਰਨ ਦੇ ਸਮਰੱਥ ਹਨ ਇਹ।
ਬਿਰਧ ਨੇ ਪਾਖਿਓ ਜੋਤ ਤੁਮਾਰੀ ਹੋਹੇ ਵੀਰ ਬਡ ਆਯੁੱਧ ਧਾਰੀ।
ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਤੁਹਾਡੀ ਹੀ ਜੋਤ ਹੈ ਤੁਸੀਂ, ਕਿਉਂਕਿ ਜਿੰਨੀਆਂ ਸਰੂਪ ਧਾਰਨ ਕੀਤੇ ਨੇ, ਪਹਿਲਾਂ ਜੋਤ ਰੂਪ ਆਪ ਹਰ ਗੁਰੂ ਨਾਨਕ ਕਹਾਇਓ, ਪਹਿਲਾਂ ਜੋਤ ਰੂਪ ਅਕਾਲ ਪੁਰਖ ਵਾਹਿਗੁਰੂ ਨਾਨਕ ਸਾਹਿਬ ਰੂਪ ਚ ਆਏ, ਫਿਰ ਗੁਰੂ ਅੰਗਦ ਦੇਵ ਦੇ ਰੂਪ ਚ ਆਏ, ਸੋ ਆਪ ਹੁਣ ਪੰਚਮ ਸਰੂਪ ਵਿੱਚੋਂ ਫਿਰ ਆਪਣੇ ਛੇਵਾਂ ਰੂਪ ਵੀ ਇਹੀ ਧਾਰ ਲਿਆ, ਛੇਵਾਂ ਰੂਪ ਇਸ ਰੂਪ ਦੇ ਵਿੱਚ ਬੈਠ ਕੇ ਗੁਰੂ ਨਾਨਕ ਛੇਵੇਂ ਸਰੂਪ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਅੰਦਰ ਨਵੀਂ ਮਰਿਆਦਾ ਚ ਲਾਉਣੀ ਹੈ, ਦੁਸ਼ਟਾਂ ਦੋਖੀਆਂ ਦਾ ਨਾਸ ਕਰਨਾ ਇਹਨਾਂ ਨੇ।
ਸ਼ਤਰਨ ਕੁਲ ਤੇ ਯੁੱਧ ਹਟਿਓ ਹੈ ਰਾਜ ਤੇਜ ਕੋ ਸਗਲ ਘਟਿਓ ਹੈ।
ਇਹਨਾਂ ਨੇ ਸ਼ਸਤਰ ਧਾਰਨ ਕਰਨੇ ਨੇ ਕਿਉਂਕਿ ਛਤਰੀਆਂ ਦੀ ਕੁਲ ਦੇ ਵਿੱਚੋਂ ਯੁੱਧ ਕਰਨਾ ਹਟ ਗਿਆ, ਕਿਉਂਕਿ ਜੰਗ ਯੁੱਧ ਕਰਨ ਦੇ ਨਾਲ ਸ਼ਸਤਰਾਂ ਦੇ ਨਾਲ ਹੀ ਲੋਕ ਜਿਹੜੇ ਨੇ ਸੰਸਾਰ ਦੇ ਅੰਦਰ ਡਾਕੂ ਚੋਰ ਆਦਿਕ ਲੋਕ ਨੇ, ਦੁਸ਼ਟ ਦੋਖੀ ਨੇ, ਜ਼ਾਲਮੀ ਲੋਕ ਨੇ, ਇਹ ਪਿਆਰ ਨਾਲ ਸਮਝਾਇਆ ਨਹੀਂ ਸਮਝਦੇ, ਇਹਨਾਂ ਨੂੰ ਤਾਂ ਸ਼ੁਰੂ ਤੋਂ ਲੈ ਕਰਕੇ ਹਰਨਾਕਸ ਦੁਸ਼ਟ ਹਰ ਮਾਰਿਆ, ਰਾਵਣ ਮਾਰਿਆ, ਕੰਸ ਮਾਰਿਆ, ਪਰਮੇਸ਼ਰ ਨੂੰ ਦੁਸ਼ਟ ਦੋਖੀ ਮਾਰਨੇ ਹੀ ਪੈਂਦੇ ਨੇ, ਕਿਉਂਕਿ ਦੁਸ਼ਟ ਦੋਖੀ ਕਦੇ ਸਮਝਾਇਆ ਨਹੀਂ ਸਮਝਦੇ। ਇਸ ਕਰਕੇ ਮਹਾਰਾਜ ਹੁਣ ਐਸਾ ਸਮਾਂ ਆ ਗਿਆ ਸੰਸਾਰ ਦੇ ਉੱਤੇ ਭਿਆਨਕ ਕਿ ਹੁਣ ਸਮਝਾਇਆ ਨਹੀਂ ਸਮਝਦੇ, ਇਹ ਹੁਣ ਆਪ ਛੇਵਾਂ ਰੂਪ ਧਾਰਨ ਕਰਕੇ ਇਹਨਾਂ ਨੂੰ ਖੰਡੇ ਦੇ ਨਾਲ ਜਦੋਂ ਸਮਝਾਓਗੇ, ਜਦੋਂ ਸ਼ਸਤਰਾਂ ਨਾਲ ਸਮਝਾਓਗੇ ਦੁਸ਼ਟ ਦੋਖੀਆਂ ਦੀ, ਉਦੋਂ ਅਕਲ ਟਿਕਾਣੇ ਆਵੇਗੀ। ਮੂਰਖ ਗੰਢ ਪਵੈ ਮੋਹ ਮਾਰ, ਮੂਰਖ ਨੂੰ ਤਾਂ ਮਾਰ ਕੇ ਹੀ ਸਮਝਾਇਆ ਜਾਂਦਾ ਹੈ।
ਭਏ ਮਲੇਸ਼ ਸ਼ਸਤਰ ਬਡ ਧਾਰੇ ਕਰੈ ਰਾਜ ਬਡ ਅਵਨੀ ਸਾਰੇ।
ਕਿਉਂਕਿ ਮਲੇਸ਼ਾਂ ਦੇ ਹੱਥ ਵਿੱਚ ਇਹ ਹੁਣ ਆ ਗਏ ਸ਼ਸਤਰ, ਜਿਵੇਂ ਰਾਕਸ਼ਸਾਂ ਦੇ ਹੱਥ ਵਿੱਚ ਸ਼ਸਤਰ ਆ ਗਏ, ਰਾਕਸ਼ਸਾਂ ਨੇ ਕੀ ਕੀਤਾ, ਦੁਨੀਆਂ ਦੇ ਚੰਗੇ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਅਤੇ ਸਾਰੀ ਦੁਨੀਆਂ 'ਤੇ ਰਾਕਸ਼ਸ਼ਾਂ ਨੇ ਰਾਜ ਕਰ ਲਿਆ ਸੀ। ਤੋ ਇਸ ਪ੍ਰਕਾਰ ਦੇ ਨਾਲ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਉੱਤੇ ਰਾਕਸ਼ਸ਼ ਬੁੱਧੀ ਵਾਲੇ ਲੋਕ ਜਿਹੜੇ ਬੁੱਧੀ ਰਾਕਸ਼ਸ਼ ਵਾਲੀ ਹੋ ਜਾਂਦੀ, ਦੇਖਣ ਨੂੰ ਮਨੁੱਖੀ ਲੱਗਦਾ। ਇੱਕ ਐਸੀ ਬੁੱਧੀ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ। ਇਸ ਤਰੀਕੇ ਨਾਲ ਜਿਹੜੀ ਬੁੱਧੀ ਸੀ ਰਾਕਸ਼ਸ਼ਾਂ ਵਾਲੀ, ਉਹ ਹੁਣ ਮਲੇਸ਼ਾਂ ਦੇ ਹੱਥ ਵਿੱਚ ਸ਼ਸਤਰ ਆ ਗਏ, ਦੁਨੀਆਂ ਨੂੰ ਪਰੇਸ਼ਾਨ ਕਰਨ ਲੱਗ ਪਏ ਨੇ। ਸਾਰੀ ਧਰਤੀ ਦੇ ਉੱਤੇ ਮਲੇਸ਼ਾਂ ਦਾ ਰਾਜ ਹੋ ਗਿਆ ਹੈ।
ਛਤਰੀ ਧਰਮ ਦੂਰਿਓ ਨਹਿ ਪਾਸੈ, ਤਖਤ ਬੈਠ ਅਬ ਇਹੀ ਪ੍ਰਕਾਸ਼ੈ।
ਹੁਣ ਆਪ ਜੀ ਨੂੰ ਭਾਉਂਦਾ ਹੀ ਐਵੇਂ ਹੈ ਕਿ ਛਤਰੀ ਧਰਮ ਨੂੰ ਦੁਰਿਓ ਤੋਂ ਭਾਵ ਹੁਣ ਛੁਪਾਉਣਾ ਨਹੀਂ ਚਾਹੁੰਦੇ, ਹੁਣ ਆਪ ਛਤਰੀ ਧਰਮ ਨੂੰ ਦੁਨੀਆਂ 'ਚ ਪ੍ਰਗਟ ਕਰਨਾ ਚਾਹੁੰਦੇ ਹੋ। ਜਦੋਂ ਛਤਰੀ ਧਰਮ ਸੰਸਾਰ ਦੇ ਅੰਦਰ ਬਹੁਤ ਲੋਕ ਐਸੇ ਪੈਦਾ ਹੋ ਜਾਂਦੇ ਤਾਂ ਛਤਰੀਆਂ ਦਾ ਕਰਮ ਬਣ ਜਾਂਦਾ ਕਿ ਦੁਸ਼ਟ ਦੋਖੀਆਂ ਦਾ ਨਾਸ ਕਰੀਏ।
ਜਬ ਕਬ ਜਗਤ ਵਿਪਰਜੈ ਹੋਤ, ਤੁਮ ਤਨ ਧਾਰ ਮੇਰ ਜਾਦ ਅਦੋਤ।
ਜਦੋਂ ਕਦੇ ਸੰਸਾਰ ਦੇ ਅੰਦਰ ਲੋਕ ਧਰਮ ਤੋਂ ਨਫ਼ਰਤ ਕਰਦੇ ਨੇ ਔਰ ਬੇਮਰਿਆਦਗੀਆਂ ਹੋਣ ਲੱਗ ਜਾਂਦੀਆਂ ਨੇ, ਉਦੋਂ ਆਪ ਸੰਸਾਰ ਦੇ ਅੰਦਰ ਆਪਣਾ ਜਾਂ ਤਾਂ ਕੋਈ ਅਵਤਾਰ ਭੇਜਦੇ ਹੋ ਜਾਂ ਫਿਰ ਖੁਦ ਆ ਜਾਂਦੇ ਹੋ। ਆਪ ਸੰਸਾਰ ਦੇ ਅੰਦਰ ਆ ਕਰਕੇ ਕਿਸੇ ਨੂੰ ਵੀ ਭੇਜ ਦਿੰਦੇ ਹੋ ਔਰ ਜਾਂ ਫਿਰ ਆਪ ਆਉਂਦੇ ਹੋ। ਹੁਣ ਆਪ ਜੀ ਨੇ ਆਪਣਾ ਸਰੂਪ ਧਾਰਨ ਕੀਤਾ ਕਿਉਂਕਿ ਕਲਯੁੱਗ ਦੇ ਵਿੱਚ ਹੁਣ ਕੋਈ ਸੰਸਾਰ ਦੇ ਲੋਕਾਂ ਮੰਦਬੁੱਧੀ ਲੋਕਾਂ ਨੂੰ ਸਮਝਾਉਣ ਲਈ ਕੋਈ ਵੀ ਸਮਰੱਥ ਨਹੀਂ। ਇਸ ਕਰਕੇ ਹੁਣ ਆਪ ਜੀ ਨੇ ਉਹ ਰੂਪ ਧਾਰਨ ਕਰਨਾ ਜਿਹਦੇ ਨਾਲ ਦੁਸ਼ਟਾਂ ਦੋਖੀਆਂ ਦੀ ਬੁੱਧੀ ਟਿਕਾਣੇ ਕਰਨੀ ਹੈ।
ਹਾਥ ਜੋਰ ਗੁਰਦਾਸ ਉਚਾਰੀ, ਬਿਰਧ ਸਾਹਿਬ ਕੀ ਉਪਮਾ ਭਾਰੀ।
ਦੋਵੇਂ ਹੱਥ ਜੋੜ ਕੇ ਭਾਈ ਗੁਰਦਾਸ ਨੇ ਬਚਨ ਕੀਤਾ ਕਿ ਹਾਂ ਮਹਾਰਾਜ ਜੀ, ਬਾਬਾ ਬੁੱਢਾ ਜੀ ਦੀ ਜਿਹੜੀ ਬੁੱਧੀ ਹੈ ਨਾ ਜੀ, ਇਹ ਬਹੁਤ ਸ਼੍ਰੋਮਣੀ ਹੈ, ਤੋ ਇਹਨਾਂ ਦੀ ਭਾਰੀ ਉਪਮਾ ਹੈ। ਇਹ ਜੋ ਕਹਿੰਦੇ ਨੇ ਬਿਲਕੁਲ ਸੱਤ ਹੈ।
ਸ਼੍ਰੀ ਨਾਨਕ ਆਦਿਕ ਗੁਰ ਸਾਰੇ, ਬਹੁ ਸੇਵਾ ਕਰ ਸਦਾ ਨਿਹਾਰੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਪੰਚਮ ਸਰੂਪ ਤੱਕ ਆਪ ਜੀ ਤੱਕ ਬਾਬਾ ਬੁੱਢਾ ਜੀ ਨੇ ਬਹੁਤ ਭਾਰੀ ਸੇਵਾ ਕੀਤੀ ਹੈ ਜੀ।
ਸਫਲ ਹੈ ਬਾਕ ਸਰਾਪ ਅਰ ਬਰ ਕੋ, ਬ੍ਰਹਮ ਅਸਤਰ ਜਿਮ ਰਗਵਰ ਕਰ ਕੋ।
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਸੇਵਾ ਕੀਤੀ ਹੈ, ਥੋੜੀ ਜਿਹੀ ਵੀ ਕਦੇ ਸੇਵਾ ਕਰ ਲਈ ਉਹਨਾਂ 'ਚ ਬੜੀ ਭਾਰੀ ਤਾਕਤ ਆ ਜਾਂਦੀ। ਬਾਬਾ ਬੁੱਢਾ ਜੀ ਨੇ ਪਹਿਲੇ ਸਰੂਪ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਤੁਹਾਡੇ ਤੱਕ ਛੇਵੇਂ ਸਰੂਪ ਤੱਕ ਇਹਨਾਂ ਨੇ ਸੇਵਾ ਕਰਨੀ ਹੈ, ਇਹਨਾਂ ਵਿੱਚ ਤਾਂ ਭਾਰੀ ਅਥਾਹ ਤਾਕਤ ਹੈ। ਬੜੀ ਕਿਰਪਾ ਆਪ ਜੀ ਸੱਚੇ ਪਾਤਸ਼ਾਹ, ਇਹ ਜਿਹਨੂੰ ਜੋ ਬਚਨ ਕਰ ਦਿੰਦੇ ਨੇ ਅਮੋਘ ਬਾਣ ਹੁੰਦੇ ਨੇ। ਜਿੱਧਰ ਨੂੰ ਬਾਣ ਚਲਾ ਦਿੱਤਾ ਉਸ ਪਾਸੇ ਨੇ ਜਿਵੇਂ ਚੱਲ ਜਾਂਦਾ, ਜਿਵੇਂ ਰਾਮਚੰਦਰ ਜੀ ਦੇ ਬਾਣ ਮਸ਼ਹੂਰ ਸਨ ਕਿ ਜਿੱਧਰ ਨੂੰ ਵੀ ਉਹਨਾਂ ਨੇ ਤੀਰ ਛੱਡ ਦਿੱਤਾ ਕਈ ਕਈ ਦੁਸ਼ਟਾਂ ਦੋਖੀਆਂ ਦਾ ਨਾਸ ਕਰ ਦਿੰਦੇ ਸਨ।
ਭਏ ਪੰਚ ਗੁਰ ਸ਼ਾਂਤ ਸਰੂਪ, ਕਰ ਗੁਰ ਸਿੱਖੀ ਰੀਤ ਅਨੂਪ।
ਪੰਜ ਸਰੂਪ ਸ਼ਾਂਤ ਸਰੂਪ ਹੋਏ ਨੇ ਸੰਸਾਰ ਦੇ ਅੰਦਰ, ਔਰ ਇੰਨੀ ਮਹਿਮਾ ਹੋ ਗਈ, ਇੰਨੀ ਵਡਿਆਈ ਹੋ ਗਈ ਦੁਨੀਆਂ ਦੇ ਅੰਦਰ, ਔਰ ਲੋਕ ਸੰਸਾਰ ਦੇ ਗੁਰਾਂ ਦੀ ਮਹਿਮਾ ਨੂੰ ਦੇਖ ਕੇ ਈਰਖਾ ਕਰਨ ਲੱਗ ਪਏ। ਬਹੁਤ ਸਾਰੇ ਦੁਸ਼ਟ ਦੋਖੀ ਖੜੇ ਹੋ ਗਏ, ਬਹੁਤ ਸਾਰੇ ਲੋਕ ਮਾਇਆ ਨੂੰ ਦੇਖ ਕੇ ਈਰਖਾ ਕਰਨ ਲੱਗ ਜਾਂਦੇ ਨੇ। ਸੋ ਕਿਉਂਕਿ ਸੰਸਾਰ ਅੰਦਰ ਜਿਹਦੀ ਵੀ ਮਹਿਮਾ ਹੋਈ ਹੈ, ਸੰਸਾਰ ਦੇ ਲੋਕ ਕੁਦਰਤੀ ਆ, ਉਹਦੇ ਦੁਸ਼ਟ ਦੋਖੀ ਬਣ ਜਾਂਦੇ ਨੇ।
ਦੇਤ ਰਹੇ ਸ਼ਾਂਤੀ ਉਪਦੇਸ਼, ਜੇ ਸੁਨ ਕਾਟੇ ਸਗਲ ਕਲੇਸ਼।
ਕਿਉਂਕਿ ਸ਼ਾਂਤੀ ਦਾ ਉਪਦੇਸ਼ ਪੰਜ ਸਰੂਪਾਂ ਨੇ ਦਿੱਤਾ, ਜਿਨ੍ਹਾਂ ਨੂੰ ਸੁਣ ਕੇ ਸਾਰੇ ਕਲੇਸ਼ ਕੱਟੇ ਜਾਂਦੇ ਨੇ। ਸ਼ਾਂਤ ਸਰੂਪ ਜਿਹੜੇ ਸੀ ਉਹ ਤਾਂ ਗੁਰਮੁਖਾਂ ਲਈ, ਭਗਤਾਂ ਲਈ, ਭਲਿਆਂ ਪੁਰਸ਼ਾਂ ਲਈ, ਉਪਕਾਰੀ ਜੀਵਾਂ ਲਈ ਦਿੰਦੇ ਸਨ। ਉਹ ਜਿਹੜੇ ਦੁਸ਼ਟ ਦੋਖੀ ਨੇ ਉਹ ਸ਼ਾਂਤ ਸਰੂਪ ਨੂੰ ਕਦ ਸੁਣਦੇ ਨੇ, ਤਾਂ ਉਹਨਾਂ ਨੂੰ ਜਿਹੜਾ ਉਪਦੇਸ਼ ਦੇਣਾ ਉਹਨਾਂ ਹੋਰ ਤਰੀਕੇ ਨਾਲ ਦਿੱਤਾ ਜਾਂਦਾ, ਉਹਨਾਂ ਦੁਸ਼ਮਣਾਂ ਦੇ ਫਿਰ ਦੰਦ ਖੱਟੇ ਕੀਤੇ ਜਾਂਦੇ ਨੇ।
ਅਬ ਸਾ ਯੁੱਧ ਗੁਰ ਹੋਵੇ ਆਪ, ਸਿੱਖ ਸਾ ਯੁੱਧ ਕਰ ਬਧੈ ਪ੍ਰਤਾਪ।
ਹੁਣ ਛੇਵੇਂ ਸਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸ਼ਸਤਰ ਧਾਰਨ ਕਰਨੇ ਨੇ ਅਤੇ ਨਾਲ ਆਪਣੇ ਸਾਰੇ ਗੁਰਸਿੱਖਾਂ ਨੂੰ ਸ਼ਸਤਰ ਪਹਿਨਾਉਣੇ ਨੇ, ਸ਼ਸਤਰਧਾਰੀ ਬਣਾਉਣਾ ਹੈ। ਕਿਉਂਕਿ ਸ਼ਸਤਰ ਦੇ ਨਾਲ ਹੀ ਸਾਰੇ ਜਿੰਨੀ ਸੰਗਤ ਹੈ ਆਪਣੀ ਰੱਖਿਆ ਕਰ ਸਕੇਗੀ ਦੁਸ਼ਟਾਂ ਦੋਖੀਆਂ ਤੋਂ।
ਅਪਰ ਕੌਣ ਸਮਰੱਥ ਇਸ ਕਾਲ, ਸਭ ਛੇਤ ਤੁਰਕਨ ਰਾਜ ਵਿਸਾਲ।
ਹੋਰ ਕੌਣ ਸਮਰੱਥ ਹੈ ਸੰਸਾਰ ਦੇ ਅੰਦਰ? ਕੋਈ ਵੀ ਬੰਦਾ ਨਹੀਂ ਸਮਰੱਥ, ਸੱਚੇ ਪਾਤਸ਼ਾਹ ਆਪ ਸਮਰੱਥ ਹੋ। ਔਰ ਸਾਰੀ ਜਿਹੜੀ ਸ੍ਰਿਸ਼ਟੀ ਹੈ ਉਹ ਇਸ ਵਕਤ ਤੁਰਕਾਂ ਤੋਂ ਡਰਦੀ ਹੈ, ਔਰ ਇੱਕ ਆਪ ਜੀ ਹੀ ਹੋ ਜੋ ਤੁਰਕਾਂ ਨੂੰ ਸੋਧਾ ਲਾਓਗੇ। ਹੁਣ
ਰਾਵਰ ਤੇ ਹੋਵੇ ਵਿਦ ਸਾਰੀ ਹਿੰਦ ਧਰਮ ਕੋ ਲਿਹੋ ਉਬਾਰੀ।
ਮਹਾਰਾਜ ਸੱਚੇ ਪਾਤਸ਼ਾਹ ਇਹ ਸਾਰੀ ਵਿਧੀ ਆਪ ਜੀ ਤੋਂ ਬਣਨੀ ਹੈ। ਇਹ ਹਿੰਦੁਸਤਾਨ ਨੂੰ ਬਚਾਉਣਾ, ਹਿੰਦੂ ਧਰਮ ਨੂੰ ਬਚਾਉਣਾ, ਇਹ ਸਿੱਖਾਂ ਦੇ ਧਰਮ ਨੂੰ ਬਚਾਉਣਾ, ਗਰੀਬਾਂ ਮਜ਼ਲੂਮਾਂ ਦੀ ਰੱਖਿਆ ਕਰਨੀ, ਗਊ ਗਰੀਬ ਦੀ ਰੱਖਿਆ ਕਰਨੀ, ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜੇ ਮਲੇਸ਼ ਆਏ ਨੇ ਬਾਹਰੋਂ, ਜਿਨ੍ਹਾਂ ਨੇ ਬਾਹਰੋਂ ਆ ਕੇ ਇਸ ਥਾਂ ਦੇ ਉੱਤੇ ਇੱਥੋਂ ਦੇ ਲੋਕਾਂ ਦੀ ਰੀਤੀ ਨੂੰ ਨਹੀਂ ਸਮਝਿਆ, ਇੱਥੋਂ ਦੀ ਪਿਆਰ ਭਾਵਨਾ ਨੂੰ ਨਹੀਂ ਸਮਝਿਆ, ਇੱਥੋਂ ਦੇ ਲੋਕਾਂ ਦੀ ਮਰਿਆਦਾਵਾਂ ਨੂੰ ਭੰਗ ਕਰ ਦਿੱਤਾ ਇਹਨਾਂ ਲੋਕਾਂ ਨੇ, ਉਹ ਸਾਰੀ ਮਰਿਆਦਾਵਾਂ, ਉਹ ਧਰਮ, ਉਹ ਦੁਬਾਰਾ ਉਭਾਰਨ ਲਈ ਸੱਚੇ ਪਾਤਸ਼ਾਹ ਆਪਣੇ ਸ਼ਸਤਰ ਪਕੜਨੇ ਨੇ ਹੁਣ।
ਹਿਮ ਸੁਨ ਕਰ ਸ੍ਰੀ ਅਰਜਨ ਨਾਥ ਉਠੇ ਹਰਖ ਲੈ ਸ੍ਰੀ ਫਲ ਹਾਥ।
ਇਉਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਸ੍ਰੀ ਫਲ ਤੋਂ ਭਾਵ ਨਾਲੀਅਰ ਹੱਥ ਵਿੱਚ ਪਕੜ ਕੇ ਪੰਜ ਪੈਸੇ ਲੈ ਕਰਕੇ ਆਪਣੇ ਜਾਣ ਤੋਂ ਪਹਿਲਾਂ ਸਿਰਫ ਬਾਬਾ ਬੁੱਢਾ ਜੀ ਨੂੰ ਇਸ ਗੱਲ ਦਾ ਪਤਾ, ਭਾਈ ਗੁਰਦਾਸ ਜੀ ਨੂੰ ਪਤਾ ਸੀ, ਗੁਰਤਾ ਗੱਦੀ ਜਾਣ ਤੋਂ ਪਹਿਲਾਂ ਆਪ ਦੇ ਚੁੱਕੇ ਸਨ ਇੱਕ ਵਾਰ, ਫਿਰ ਮਰਿਆਦਾ ਦੁਬਾਰਾ ਪੂਰੀ ਕੀਤੀ ਸੀ ਲਾਹੌਰ ਜਾ ਕੇ ਜਦੋਂ ਆਪ ਜੋਤੀ ਜੋਤ ਸਮਾਉਣ ਲੱਗੇ।
ਕਰੀ ਪਰਦਰਸ਼ਨ ਫਿਰ ਕਰ ਤੀਨ ਜਗਤ ਰੀਤ ਸੁਤ ਲਖਿਓ ਪਰ ਬੀਨ।
ਇਉਂ ਤਿੰਨ ਪ੍ਰਕਰਮਾ ਕਰ ਕਰਕੇ ਤਿੰਨ ਵਾਰੀ ਮੱਥਾ ਟੇਕ ਕੇ ਛੇਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਮਰਿਆਦਾ ਪੂਰੀ ਕਰ ਦਿੱਤੀ, ਔਰ ਜਗਤ ਰੀਤ ਸੁਤ ਲਖਿਓ ਪਰ ਬੀਨ। ਸੋ ਇਸ ਤਰੀਕੇ ਨਾਲ ਸਿਆਣਾ ਜਾਣਿਆ ਕਿ ਸਾਰੇ ਜਗਤ ਦੀ ਰੀਤੀ ਆਪ ਨੇ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੇਖੋ ਇੱਕ ਮਰਿਆਦਾ ਹੋ ਰਹੇ ਹੋ ਗੰਗ ਬਹਾਈ ਹੈ ਦੁਨਿਆਈ ਆਖਿਆ ਕਿ ਕਿਉਂ ਪਹਿਲੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਮੱਥਾ ਟੇਕਿਆ ਤਿੰਨ ਪ੍ਰਕਰਮਾ, ਫਿਰ ਦੂਸਰੇ ਪਾਤਸ਼ਾਹ ਨੇ ਤਿੰਨ ਪ੍ਰਕਰਮਾ, ਤੀਸਰਿਆਂ ਨੇ ਤਿੰਨ ਪ੍ਰਕਰਮਾ, ਚੌਥੇ ਪਾਤਸ਼ਾਹ ਨੇ ਪ੍ਰਕਰਮਾ, ਪੰਜਵਿਆਂ ਨੇ ਇਹਨਾਂ ਦੀਆਂ ਪ੍ਰਕਰਮਾ ਕੀਤੀਆਂ। ਸੋ ਇਸੇ ਪ੍ਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਪੰਜ ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਤ ਪੰਜਾਂ ਪਿਆਰਿਆਂ ਦੇ ਸਮੇਤ ਸੰਗਤ ਦੇ ਔਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣੀ ਵੱਡੀ ਸ੍ਰੀ ਸਾਹਿਬ ਅੱਗੇ ਸੁਸ਼ੋਭਿਤ ਕਰਕੇ ਸਾਰੀ ਸੰਗਤ ਦੀ ਔਰ ਵਿੱਚ ਸੰਗਤ ਵੀ ਖੜੀ ਕੀਤੀ ਹੈ, ਔਰ ਇਹਦੇ ਨਾਲ ਨਾਲ ਪੰਜ ਪਿਆਰੇ ਵੀ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਸਾਹਿਬ ਸਾਰਿਆਂ ਦੀ ਪ੍ਰਕਰਮਾ ਆਪਨੇ ਕੀਤੀ। ਨਾਲੀਅਰ ਪੰਜ ਪੈਸੇ, ਨਾਲੀਅਰ ਦਾ ਭਾਵ ਕਈ ਪੁੱਛਦੇ ਕੀ ਆ, ਨਾਲੀਅਰ ਦਾ ਭਾਵ ਹੁੰਦਾ ਆਪਣਾ ਸਿਰ ਅਰਪਣ ਕਰਨਾ, ਪੰਜ ਪੈਸਿਆਂ ਦਾ ਮਤਲਬ ਹੁੰਦਾ ਸਾਰੀ ਤਿੰਨਾਂ ਲੋਕਾਂ ਦੀ ਮਾਇਆ ਭੇਟਾ ਕਰਨੀ। ਇਉਂ ਇਸ ਤਰੀਕੇ ਨਾਲ ਸਾਧ ਸੰਗਤ ਤੇ ਪ੍ਰਥਾ ਚੱਲੀ ਆਈ ਸ਼ੁਰੂ ਤੋਂ।
ਪੈਸੇ ਪੰਚ ਸਹਿਤ ਨਾਲੀਏਰਾ ਤਰ ਆਗੈ ਨਮਰੇ ਤਿਸ ਬੇਰ।
ਪੰਜ ਪੈਸੇ ਤੇ ਨਾਲੀਏ ਰੱਖ ਕੇ ਫਿਰ ਉਸ ਵਕਤ ਨਿਮਰਤਾ ਸਹਿਤ ਆਪਨੇ ਨਮਰ ਹੁੰਦਾ ਝੁਕਣਾ, ਆਪ ਜੀ ਝੁਕ ਗਏ ਅਤੇ ਮੱਥਾ ਟੇਕ ਦਿੱਤਾ। ਉਹ ਜੋਤ ਜਿਹੜੀ ਸੀ ਉਹ ਛੇਵੇਂ ਪਾਤਸ਼ਾਹ ਦੇ ਵਿੱਚ ਆਪ ਜੀ ਨੇ ਬਿਰਾਜਮਾਨ ਕੀਤੀ।
ਕਰੇ ਸਥਾਪਨ ਆਪਣੀ ਜੋਤ ਸਭ ਗੁਰ ਕੇ ਆਈ ਜਿਮ ਹੋਤ।
ਆਪਣੀ ਜੋਤ ਸਥਾਪਿਤ ਕਰ ਦਿੱਤੀ, ਜਿਵੇਂ ਸਾਰਿਆਂ ਸਤਿਗੁਰਾਂ ਦੇ ਵਿੱਚ ਉਹ ਜੋਤ ਕਰਮ ਕਰਦੀ ਸੀ। ਇਹਦਾ ਭਾਵ ਅਰਥ ਇਹ ਨਹੀਂ ਹੁੰਦਾ ਕਿ ਪੰਜਵੇਂ ਪਾਤਸ਼ਾਹ ਵਿੱਚ ਹੁਣ ਉਹ ਜੋਤ ਨਹੀਂ ਰਹੀ ਕਿ ਉਹ ਛੇਵੇਂ ਪਾਤਸ਼ਾਹ ਨੂੰ ਦੇ ਦਿੱਤੀ, ਕਿਉਂ ਸਰੂਪ ਅਕਾਲ ਪੁਰਖ ਨੇ ਆਪ ਧਾਰੇ ਨੇ। ਇਸ ਕਰਕੇ ਇਹ ਨਹੀਂ ਸਮਝਣਾ, ਹਾਂ ਇਹ ਜਿਵੇਂ ਇੱਕ ਜੋਤ ਤੋਂ ਦੂਜੀ ਜੋਤ ਜਗਾ ਦਈਏ ਨਾ, ਪਹਿਲੀ ਜੋਤ ਬੁੱਝ ਨਹੀਂ ਜਾਂਦੀ, ਪਹਿਲੀ ਵੀ ਉਵੇਂ ਰਹਿੰਦੀ ਆ। ਇਹਦਾ ਭਾਵ ਇਹ ਹੈ ਕਿ ਛੇਵੇਂ ਸਰੂਪ ਦੇ ਵਿੱਚ ਜਿਹੜੀ ਸੰਸਾਰ ਦੇ ਅੰਦਰ ਉਸ ਸਰੂਪ ਨੇ ਹੁਣ ਅੱਗੇ ਕਰਮ ਕਰਨਾ। ਪੰਜਵੇਂ ਸਰੂਪ ਨੇ ਛੇਵੇਂ ਸਰੂਪ ਦੀ ਜੋਤ ਜਲਾ ਦਿੱਤੀ ਅਤੇ ਉਸ ਸਰੂਪ ਨੇ ਉਹ ਕਰਮ ਕਰਨਾ। ਬਾਕੀ ਇਹ ਸਾਰੀਆਂ ਅਨੁਭਵੀ ਚੀਜ਼ਾਂ ਨੇ ਜਾਂ ਐਸੀਆਂ ਰੂਹਾਨੀ ਚੀਜ਼ਾਂ ਨੇ ਜਿਹੜੀਆਂ ਆਮ ਜੀਵ ਦੀ ਸਮਝ ਤੋਂ ਪਰੇ ਨੇ, ਤਾਂ ਹੀ ਉਹ ਸਾਡੀਆਂ ਤੁੱਛ ਬੁੱਧੀਆਂ ਹਨ। ਇਹ ਚੀਜ਼ਾਂ ਨੂੰ ਅਸੀਂ ਸਮਝ ਨਹੀਂ ਸਕਦੇ। ਇਹ ਤਾਂ ਜਦੋਂ ਬਹੁਤ ਉੱਚੀ ਅਵਸਥਾ ਬਣ ਜਾਂਦੀ ਇਨਸਾਨ ਦੀ, ਉਦੋਂ ਜਾ ਕਰਕੇ ਇਹਨਾਂ ਚੀਜ਼ਾਂ ਨੂੰ ਸਧਾਰਨ ਮਨੁੱਖ ਜਿਹੜੇ ਨੇ ਉੱਚੀਆਂ ਅਵਸਥਾ ਵਿੱਚ ਜਾ ਕੇ ਹੀ ਸਮਝ ਸਕਦੇ ਨੇ।
ਬੁੱਢੇ ਸਾਹਿਬ ਸੋ ਫੁਰਮਾਇਓ ਕਰੋ ਸੋ ਆਪ ਕਰਤ ਜਿਮ ਆਇਓ।
ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤਾ, ਤੁਸੀਂ ਉਵੇਂ ਕਰੋ ਜਿਵੇਂ ਕਰਦੇ ਆਇਓ, ਭਾਵ ਜਿਵੇਂ ਤਿਲਕ ਲਾਉਂਦੇ ਆਇਓ, ਗੁਰਤਾ ਗੱਦੀ ਦਾ ਉਹ ਕਰਮ ਹੁਣ ਤੁਸੀਂ ਕਰਦੇ ਹੋ ਜੀ।
ਸ਼ੁਭ ਅਧਿਕਾਰ ਕਰਨ ਕੋ ਨੀਕਾ ਉਠੋ ਮੁਦਤ ਦੇਹੋ ਅਬ ਸੁੱਠ ਟੀਕਾ।
ਸੋਹਣਾ ਅਧਿਕਾਰ ਜਿਹੜਾ ਤੁਹਾਡਾ ਹੈ ਕਰਨ ਦਾ, ਉਹ ਕੀ ਹੈ? ਉਠੋ ਹੁਣ ਸੁੱਠ ਤੋਂ ਭਾਵ ਸੁੰਦਰ, ਸੁੰਦਰ ਜਿਹੜਾ ਹੈ ਨਾ, ਸੁੰਦਰ ਤਿਲਕ ਗੁਰੂ ਘਰ ਦੀ ਇੱਕ ਮਰਿਆਦਾ, ਕੇਸਰ ਆਦਿਕ ਘਸਾ ਕੇ, ਚੰਦਨ ਆਦਿਕ ਘਸਾ ਕੇ ਸਾਰਾ ਫਿਰ ਤਿਲਕ ਲਾਇਆ ਜਾਂਦਾ ਸੀ, ਜਿਸ ਪ੍ਰਕਾਰ ਇੱਕ ਮਰਿਆਦਾ ਚੱਲੀ ਆ ਰਹੀ ਸੀ। ਸੋ ਇਸ ਤਰ੍ਹਾਂ ਆਪ ਜੀ ਤਿਲਕ ਕਰੋ ਗੁਰਤਾ ਗੱਦੀ ਦਾ।
ਹਾਥ ਜੋਰ ਤਬ ਬ੍ਰਿਧ ਬਖਾਨਿਓ ਏਕਿਆ ਕੌਤਕ ਰਾਵਰ ਠਾਨਿਓ।
ਦੋਵੇਂ ਹੱਥ ਜੋੜ ਕਰਕੇ ਉਸ ਵਕਤ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਕਿ ਮਹਾਰਾਜ ਇਹ ਕੌਤਕ ਤੁਸੀਂ ਹੁਣ ਕੀ ਕਰ ਰਹੇ ਹੋ ਜੀ, ਸਾਡੀ ਸਮਝ ਨਹੀਂ ਲੱਗੇ।
ਜਬ ਹੂੰ ਜੋਤ ਦੇਹ ਕੋ ਅੰਤ, ਤਬ ਇਸ ਬਿਦ ਕੋ ਹੋਏ ਬਿਰਤੰਤ।
ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰੀਰ ਦਾ ਅੰਤ ਸਮਾਂ ਹੁੰਦਾ ਹੈ, ਉਦੋਂ ਜਦੋਂ ਮਹਾਰਾਜ ਦਾ ਸਮਾਂ ਆਇਆ ਸੀ ਪਹਿਲੇ ਪਾਤਸ਼ਾਹ ਦਾ, ਤਾਂ ਉਹਨਾਂ ਨੇ ਸਰੀਰ ਅਲੋਪ ਕਰਨ ਵੇਲੇ ਦੂਜੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਤੀਜਿਆਂ ਨੇ ਚੌਥੇ, ਫਿਰ ਚੌਥਿਆਂ ਨੇ ਆਪ ਜੀ ਨੂੰ ਬਖਸ਼ਿਸ਼ ਕੀਤੀ। ਅਤੇ ਇਹ ਹੁਣ ਕੀ ਤੁਸੀਂ ਕਰ ਰਹੇ ਹੋ ਕਿ ਉਹ ਗੁਰਤਾ ਗੱਦੀ ਬਖਸ਼ਿਸ਼ ਕਰ ਰਹੇ ਹੋ ਇਹਨਾਂ ਨੂੰ, ਇਹ ਤੋਂ ਕੀ ਭਾਵ ਸਮਝੀਏ।
ਧਨ ਰਾਵਰ ਕੋ ਪਰ ਉਪਕਾਰੇ, ਜੰਬੋ ਦੀਪ ਦੀਪ ਅਨੁਹਾਰੇ।
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਦੇਖੋ ਜਿਹੜਾ ਸਰੀਰ ਹੈ, ਸਰੂਪ ਧਾਰਨ ਕੀਤਾ ਸੰਸਾਰ ਦੇ ਅੰਦਰ, ਆਪ ਜੀ ਕਿਰਪਾ ਕਰਦੇ ਹੋ, ਪਰਉਪਕਾਰੀ ਸਰੀਰ ਹੈ ਮਹਾਰਾਜ ਆਪ ਦਾ, ਆਪਨੇ ਸੰਸਾਰ ਤੇ ਪਰਉਪਕਾਰ ਕਰਨਾ। ਭਾਰਤ ਖੰਡ ਵਿੱਚ ਜਿਹੜੇ ਇਹ ਦੀਵੇ ਦੇ ਸਦਰਸ਼, ਜੰਬੂ ਦੀਪ ਤੋਂ ਭਾਵ ਭਾਰਤ ਦੀਪ ਜਿਹੜਾ ਹੈਗਾ, ਭਾਰਤ ਦੇਸ਼ ਹੈਗਾ, ਇਹਦੇ ਵਿੱਚ ਆਪ ਜੋਤ ਜਗਾਉਂਦੇ ਹੋ ਔਰ ਪ੍ਰਕਾਸ਼ ਕਰਦੇ ਹੋ, ਪਰਉਪਕਾਰ ਕਰਦੇ ਹੋ, ਹੁਣ ਕੀ ਭਾਵ ਸਮਝੀਏ ਕਿ ਆਪ ਜਿਹੜੀ ਗੁਰਤਾ ਗੱਦੀ ਇਹਨਾਂ ਨੂੰ ਬਖਸ਼ਿਸ਼ ਕਰ ਰਹੇ ਹੋ, ਇਹਦਾ ਕੀ ਭਾਵ ਹੈ ਕਿ ਆਪਦਾ ਅੰਤਮ ਸਮਾਂ ਆ ਗਿਆ ਹੈ।
ਜਹਿ ਕਹਿ ਕਰਿਓ ਪ੍ਰਕਾਸ਼ ਵਿਸਾਲਾ, ਮਗ ਸੁਭ ਗਮਨੋ ਜਗਤ ਸੁਖਾਲਾ।
ਜਿੱਥੇ ਕਿੱਥੇ ਆਪ ਜੀ ਨੇ ਪ੍ਰਕਾਸ਼ ਕੀਤਾ, ਸੰਗਤ ਦੇ ਵਿੱਚ ਚਾਨਣ ਪਾਇਆ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਬਖਸ਼ਿਸ਼ ਕੀਤੀ ਹੈ, ਸਾਰੀ ਦੁਨੀਆਂ ਨੇ ਸ਼ੁਭ ਰਸਤਾ ਜਾਣਿਆ, ਸਾਰੀ ਦੁਨੀਆਂ ਨੂੰ ਸੌਖਾ ਰਸਤਾ ਦਿੱਤਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਸਾਰਿਆਂ ਨੂੰ ਸੌਖਾ ਰਸਤਾ ਦਿੱਤਾ ਕਿ ਇਸ਼ਨਾਨ ਕਰਕੇ ਸਵੇਰੇ ਪਰਮੇਸ਼ਰ ਦਾ ਨਾਮ ਲਓ ਭਾਈ, ਇਹਦੇ ਨਾਲ ਤਰ ਜਾਂਦਾ ਜੀਵ, ਅੰਮ੍ਰਿਤ ਮਈ ਬਾਣੀ ਬਖਸ਼ਿਸ਼ ਕੀਤੀ ਆਪ ਸੱਚੇ ਪਾਤਸ਼ਾਹ, ਸਰੋਵਰ ਦੀ ਬਖਸ਼ਿਸ਼ ਕੀਤੀ ਹੈ, ਸੰਗਤ ਦੀ ਬਖਸ਼ਿਸ਼ ਕੀਤੀ ਹੈ, ਸੋ ਆਪ ਜੀ ਨੇ ਸਾਰੀ ਦੁਨੀਆਂ ਨੂੰ ਤਾਰਿਆ।
ਦਰਸ਼ਨ ਕੀ ਸੰਗਤ ਹੈ ਪਿਆਸੀ, ਦੂਰ ਦੂਰ ਤੇ ਆਏ ਹੁਲਾਸੇ।
ਹੁਣ ਸਾਰੀ ਸੰਗਤ ਦਰਸ਼ਨਾਂ ਦੀ ਪਿਆਸੀ ਹੈ, ਬੜੇ ਹੁਲਾਸ ਦੇ ਨਾਲ ਉਤਸ਼ਾਹ ਨਾਲ ਸੰਗਤ ਦੂਰੋਂ ਦੂਰੋਂ ਆਈ ਹੈ ਜੀ।
ਭਗਤਨ ਪੂਰ ਭਾਵਨਾ ਜਾਨ, ਆਪ ਸਰੀਰ ਧਰੋ ਜਗ ਆਨ।
ਭਗਤਾਂ ਦੀ ਭਾਵਨਾ ਨੂੰ ਆ ਕਰਕੇ ਜਦੋਂ ਆਪ ਦੇਖਦੇ ਹੋ ਸੰਸਾਰ ਤੇ, ਭਗਤਾਂ ਦੀ ਭਾਵਨਾ, ਭਾਵਨਾ ਨੂੰ ਧਾਰਨ ਕਰਕੇ ਫਿਰ ਆਪ ਸਰੂਪ ਧਾਰਨ ਕਰਦੇ ਹੋ, ਆਪ ਨੇ ਸਰੂਪ ਧਾਰਨ ਕੀਤੇ ਭਗਤਾਂ ਦੀ ਭਾਵਨਾ ਨੂੰ ਲੈ ਕੇ। ਜਦੋਂ ਦਸਵੇਂ ਪਾਤਸ਼ਾਹ ਦਾ ਸਮਾਂ ਆਇਆ ਜੋਤੀ ਜੋਤ ਸਮਾਉਣ ਦਾ, ਉਸ ਵਕਤ ਜਦੋਂ ਮਹਾਰਾਜ ਅੰਗੀਠਾ ਸਾਹਿਬ ਵੱਲ ਜਾਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਦੇ ਥਾਪੇ ਹੋਏ ਪਹਿਲੇ, ਹਜ਼ੂਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ, ਹੈੱਡ ਪੁਜਾਰੀ ਭਾਈ ਸੰਤੋਖ ਸਿੰਘ ਜੀ ਚਰਨਾਂ 'ਤੇ ਡਿੱਗ ਪਏ। ਜਦੋਂ ਚਰਨਾਂ 'ਤੇ ਡਿੱਗੇ ਤਾਂ ਚਰਨ ਉਸ ਵਕਤ ਉਹਨਾਂ ਦੇ ਮਸਤਕ ਨੂੰ ਨਾ ਲੱਗੇ ਨਾ ਹੱਥ ਵਿੱਚ ਆਉਣ, ਅਤੇ ਉਹ ਤਾਂ ਜੋਤ ਸਰੂਪ ਹੋ ਗਏ ਚਰਨ। ਹੈਰਾਨ ਹੋ ਕੇ ਕਹਿਣ ਲੱਗੇ, ਮਹਾਰਾਜ ਆਪ ਦੇ ਚਰਨ ਤਾਂ ਮੇਰੇ ਹੱਥਾਂ 'ਚ ਨਹੀਂ ਆ ਰਹੇ। ਉਸ ਵਕਤ ਮਹਾਰਾਜ ਨੇ ਮੁਸਕਰਾ ਕੇ ਕਿਹਾ, ਸਾਡਾ ਵਾਸਤਵ ਦੇ ਵਿੱਚ ਕੋਈ ਸਰੂਪ ਨਹੀਂ, ਅਸੀਂ ਪ੍ਰਕਾਸ਼ ਰੂਪ ਹਾਂ, ਅਸੀਂ ਸਿਰਫ ਤੁਹਾਡੀ ਭਾਵਨਾ ਨੂੰ ਲੈ ਕੇ 10 ਰੂਪ ਧਾਰਨ ਕੀਤੇ ਨੇ। ਉਦੋਂ ਮਹਾਰਾਜ ਨੇ ਦੱਸਿਆ ਇਹ ਬਚਨ, ਇਸ ਕਰਕੇ ਇੱਥੇ ਬਚਨ ਹੈ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਭਗਤਾਂ ਦੀ ਭਾਵਨਾ ਨੂੰ ਲੈ ਕੇ ਹੀ ਸ੍ਰਿਸ਼ਟੀ 'ਤੇ ਰੂਪ ਧਾਰਨ ਕਰਦੇ ਨੇ, ਭਗਤਾਂ ਦੀ ਭਾਵਨਾ ਪੂਰੀ ਕਰਕੇ ਫਿਰ ਅਲੋਪ ਹੋ ਜਾਂਦੇ ਨੇ।
ਓਚਕ ਅਚਰਜ ਕਹਾਂ ਜਨਾਵੋ, ਫਿਰੋ ਆਪ ਸ਼ੁਭ ਦਰਸ਼ ਦਿਖਾਵੋ।
ਇਹ ਅਚਾਨਕ ਆਪ ਜੀ ਸਾਨੂੰ ਕੀ ਜਨਾਉਣ ਲੱਗ ਪਏ, ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਬੜਾ ਦੁੱਖ ਹੋਇਆ। ਆਪ ਜੀ ਕਿਰਪਾ ਕਰੋ ਦੁਨੀਆਂ ਦੇ ਵਿੱਚ, ਕਿਰਪਾ ਕਰੋ ਸੰਸਾਰ ਵਿੱਚ ਰਹੋ ਅਤੇ ਸੰਸਾਰ ਨੂੰ ਤਾਰੋ ਜੀ, ਸਾਡੇ ਉੱਤੇ ਆਪ ਜੀ ਮਿਹਰ ਭਰਿਆ ਹੱਥ ਰੱਖੋ, ਸਦਾ ਇੱਥੇ ਰਹੋ, ਦਰਸ਼ਨ ਦਿਓ ਜੀ।
ਸਭ ਕੇ ਹੋ ਆਸਰਾ ਭਾਰੇ, ਚੌਂ ਦਿਸ ਦੁਸ਼ਟ ਦੁਸ਼ਟਤਾ ਤਾਰੇ।
ਕਿਉਂਕਿ ਚਾਰੇ ਪਾਸੇ ਦੁਸ਼ਟ ਲੋਕ ਦੁਸ਼ਟਤਾ ਹੀ ਕਰ ਰਹੇ ਨੇ, ਸਾਰੀ ਸੰਗਤ ਸਾਰੇ ਲੋਕ ਜਿਹੜੇ ਨੇ ਇੱਥੋਂ ਦੇ ਤੁਹਾਡੇ ਆਸਰੇ ਰਹਿ ਰਹੇ ਨੇ। ਦੁਖੀਆਂ ਨੂੰ ਨਿਵਾਜ ਦਿਓ, ਦੁਖੀਆਂ ਦੇ ਦੁੱਖ ਦੂਰ ਕਰ ਦਿਓ, ਗਰੀਬ ਨਿਵਾਜ ਹੋ, ਅਜ਼ੀਜ਼ ਉਲ ਨਿਵਾਜ ਹੈ, ਗਰੀਬ ਉਲ ਨਿਵਾਜ ਹੈ, ਜਿਵੇਂ ਦਸਵੇਂ ਪਾਤਸ਼ਾਹ ਲਿਖਿਆ ਜਾਪ ਸਾਹਿਬ 'ਚ, ਕਿ ਆਪ ਸਾਰਿਆਂ ਨਿਵਾਜਣ ਵਾਲੇ, ਕਿਰਪਾ ਕਰਨ ਵਾਲੇ, ਤੁਹਾਡੇ ਆਸਰੇ ਸੰਗਤ ਕਿੰਨਾ ਖੁਸ਼ ਹੈ। ਔਰ ਆਪ ਜੀ ਐਸੇ ਬਚਨ ਕਰ ਰਹੇ ਹੋ ਕਿ ਜਿਵੇਂ ਆਪ ਨੇ ਹੁਣ ਆਪਣੇ ਇਸ ਸਰੂਪ ਨੂੰ ਅਲੋਪ ਕਰਨਾ ਜੀ।
ਬਨੋ ਸਹਾਇਤ ਸੰਗਤ ਕੇਰੇ, ਸਰਬ ਪਰਿਵਾਰ ਤੁਮੋ ਦਿਸਹੇਰੇ।
ਮਹਾਰਾਜ ਸੰਗਤ ਦੇ ਆਪ ਸਹਾਇਕ ਬਣੋ ਜੀ, ਸਾਰਾ ਪਰਿਵਾਰ ਦੇਖੋ ਤੁਹਾਡੇ ਵੱਲ ਦੇਖ ਰਿਹਾ, ਆਪ ਜੀ ਨੇ ਸਾਰੇ ਪਰਿਵਾਰ ਤੇ ਮਿਹਰ ਕਰਨੀ ਹੈ।
ਸੁਨ ਕਰ ਸ੍ਰੀ ਅਰਜਨ ਗੁਰ ਕਹਿਓ ਅੰਤ ਸਮਾਂ ਹਮ ਅਪਨੋ ਲਹਿਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜਾਣੀ ਜਾਣ ਸਾਰੀਆਂ ਵਿਧੀਆਂ ਬਣਾਉਣ ਵਾਲੇ ਕਹਿਣ ਲੱਗੇ ਹੁਣ ਅਸੀਂ ਆਪਣਾ ਅੰਤਮ ਸਮਾਂ ਜਾਣ ਲਿਆ ਭਾਈ, ਸਾਡਾ ਸਮਾਂ ਆ ਗਿਆ ਜਾਣ ਦਾ। ਵੈਸੇ ਤਾਂ ਸਾਨੂੰ ਕੋਈ ਕੁਛ ਨਹੀਂ ਕਹਿ ਸਕਦਾ, ਜੇ ਆਮ ਮਨੁੱਖ ਇਹ ਗੱਲ ਸਮਝੇ ਕਿ ਉਹਨਾਂ ਨੇ ਉੱਥੇ ਬੁਲਾ ਕੇ ਸ਼ਹੀਦ ਕਰ ਦਿੱਤਾ ਕਿ ਮਹਾਰਾਜ ਕੁਛ ਨਹੀਂ ਕਰ ਸਕੇ, ਜਦੋਂ ਅੱਗੇ ਪ੍ਰਸੰਗ ਆਉਣਾ ਮੀਆਂ ਮੀਰ ਨੇ ਪੁੱਛਣਾ ਨਾ ਕਿ ਮਹਾਰਾਜ ਆਪ ਤਾਂ ਇੰਨੇ ਸਮਰੱਥ ਹੋ, ਜੇ ਮੈਨੂੰ ਹੁਕਮ ਕਰੋ ਮੈਂ ਇੱਟ ਨਾਲ ਇੱਟ ਖੜਕਾ ਦਿਆਂ ਪੁੱਠਾ ਕਰ ਦਿਆਂ। ਮਹਾਰਾਜ ਕਹਿੰਦੇ ਅਸੀਂ ਨਹੀਂ ਕਰ ਸਕਦੇ, ਦੇਖ ਅਸਮਾਨ ਦੇ ਵਿੱਚ ਕਿੰਨਾ ਕੁਛ ਖੜਾ, ਕਿੰਨੀਆਂ ਸ਼ਕਤੀਆਂ ਹੱਥ ਜੋੜ ਕੇ ਖੜੀਆਂ ਨੇ, ਅਸੀਂ ਨਹੀਂ ਕਰ ਸਕਦੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਈ ਵਾਰੀ ਕਈ ਕਾਰਨ ਬਣਾਉਂਦੇ ਨੇ ਜਿਨ੍ਹਾਂ ਨੂੰ ਸਧਾਰਨ ਮਨੁੱਖ ਨਹੀਂ ਸਮਝ ਸਕਦਾ।
ਤਿਆਗਣ ਮੈਂ ਕਾਰਨ ਹੈ ਘਣੇ ਗਏ ਲਾਹੌਰ ਸਰਬ ਹੀ ਬਣੇ।
ਸੋ ਤਿਆਗਣ, ਸਰੀਰ ਤਿਆਗਣ ਦੇ ਵਿੱਚ ਬਹੁਤ ਕਾਰਨ ਨੇ, ਇਹ ਲਾਹੌਰ ਜਾ ਕੇ ਹੀ ਠੀਕ ਹੋਣੇ, ਸਾਰੇ ਕਾਰਨ ਉਦੋਂ ਪੂਰੇ ਹੋਣੇ, ਕਿਉਂ ਅਸੀਂ ਸਰੀਰ ਆਪਣਾ ਜਿਹੜਾ ਹੈ ਲਾਹੌਰ ਜਾ ਕੇ ਹੀ ਛੱਡਣਾ ਹੈ।
ਕਾਨੇ ਗਿਆਨੀ ਦੀਨੋ ਸਰਾਪ ਵਿਰਥਾ ਨਾ ਹੋਏ ਵਿਚਾਰੋ ਆਪ।
ਇਹ ਕਵੀ ਜੀ ਦੀ ਆਪਣੇ ਵੱਲੋਂ ਵਿਚਾਰ ਲਿਖੀ ਹੋਈ ਆ ਕਿ ਅਸਲ ਵਿੱਚ ਆਮ ਲੋਕਾਂ ਦਾ ਕਹਿਣਾ ਹੁਣ ਸਰਾਪ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਹੁਤ ਜ਼ਿਆਦਾ ਵੱਡੇ ਨੇ, ਨਾ ਵੀ ਅਸੀਂ ਇਹ ਪੰਕਤੀਆਂ ਦੇ ਅਰਥ ਕਰੀਏ ਤਾਂ ਵੀ ਕੋਈ ਗੱਲ ਨਹੀਂ, ਪਰ ਸਾਹਮਣੇ ਗੱਲ ਆਉਣੀ ਚਾਹੀਦੀ ਆ ਕਿ ਮਹਾਰਾਜ ਬਾਰੇ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਜਾਣ ਲੈਣਾ ਚਾਹੀਦਾ ਕਿ ਜਦੋਂ ਆਪ ਵਾਹਿਗੁਰੂ ਨੇ ਤਾਂ ਉਹਨਾਂ ਨੂੰ ਕੌਣ ਕੁਛ ਕਹਿ ਸਕਦਾ। ਅਸਮਾਨ ਵੱਲ ਨੂੰ ਕੋਈ ਥੁੱਕੇਗਾ ਉਹਦੇ ਮੂੰਹ 'ਤੇ ਆਪੇ ਹੀ ਥੁੱਕ ਪੈਂਦਾ, ਅਸਮਾਨ ਵੱਲ ਨੂੰ ਕੋਈ ਜੇ ਗੋਲੇ ਵਿੱਚ ਲਾ ਦੇ ਅਸਮਾਨ ਨੂੰ ਕੀ ਫਰਕ ਪੈਂਦਾ। ਇਸ ਕਰਕੇ ਕਿਸੇ ਦਾ ਨਾ ਵਰ ਨਾ ਸਰਾਪ ਇੱਥੇ ਨਹੀਂ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਤਾਂ ਸਿਰਫ ਭਗਤਾਂ ਦੀ ਭਾਵਨਾ ਪੂਰੀ ਕਰਦੇ ਨੇ, ਔਰ ਜਿਹੜਾ ਕੁਛ ਹੋਣਾ ਇਹ ਤਾਂ ਪਹਿਲਾਂ ਤੋਂ ਵਾਹਿਗੁਰੂ ਅਕਾਲ ਪੁਰਖ ਨੇ ਉਸੇ ਪ੍ਰਕਾਰ ਦਾ ਜਿਵੇਂ ਜਿਵੇਂ ਵਿਧੀ ਲਿਖੀ ਆ ਇਹ ਉਸੇ ਪ੍ਰਕਾਰ ਹੀ ਹੋ ਰਹੀ ਹੈ।
ਸਤਨ ਕਰਤੇ ਛੂਟਣ ਸਰੀਰ ਪਲਟੋਲੇ ਹਰ ਗੋਬਿੰਦ ਧੀਰ।
ਇਹ ਸਾਰੀਆਂ ਵਿਧੀਆਂ ਬਣ ਰਹੀਆਂ ਨੇ ਕਿ ਦੁਸ਼ਮਣਾਂ ਦੇ ਘਰ ਦੇ ਵਿੱਚ ਜੇ ਸਰੀਰ ਛੱਡਣਗੇ ਤਾਂਹੀਓ ਛੇਵੇਂ ਪਾਤਸ਼ਾਹ ਫਿਰ ਖੰਡਾ ਖੜਕਾਉਣਗੇ। ਜੇ ਸੁੱਤੇ ਸਿੱਧ ਸਰੀਰ ਛੱਡ ਕੇ ਚਲੇ ਜਾਂਦੇ ਆ ਫਿਰ ਖੰਡਾ ਨਹੀਂ ਖੜਕਣਾ। ਖੰਡਾ ਖੜਕਾਉਣ ਦੀ ਵਿਧੀ ਨੂੰ ਜਨਮ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਬਚਨ ਕਰਦੇ ਨੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰ ਨਾ ਜਲ ਥਲ ਮਈਅਲ ਸੋਏ। ਵਾਹਿਗੁਰੂ ਸਾਰੇ ਕਾਰਜਾਂ ਨੂੰ ਕਰਨ ਵਾਲੇ, ਕਾਰਨ ਨੂੰ ਬਣਾਉਣ ਵਾਲੇ ਆਪ ਨੇ, ਜਿਹੋ ਜਿਹਾ ਮਰਜ਼ੀ ਕਾਰਨ ਬਣਾ ਦੇਣ ਉਸੇ ਪ੍ਰਕਾਰ ਕਾਰਜ ਕਰ ਦਿੰਦੇ ਨੇ।
ਸਭ ਸੰਗਤ ਕੋ ਗੁਰ ਏ ਭਾਰੀ ਹੋਏ ਸਹਾਇਕ ਪਰ ਉਪਕਾਰੀ।
ਸਾਰੀ ਸੰਗਤ ਵਿੱਚ ਭਾਰੀ ਗੁਰੂ ਹੋਣਗੇ ਤੇ ਸਹਾਇਕ ਹੋਣਗੇ, ਸਾਰੀ ਸੰਗਤ ਦੇ ਪਰ ਉਪਕਾਰੀ ਹੋਣਗੇ, ਪਰ ਪਰਾਏ ਦੇ ਉਪ ਨੇੜੇ ਹੋ ਕੇ ਉਹਦਾ ਕਾਰਜ ਸਵਾਰ ਨੂੰ ਪਰ ਉਪਕਾਰ ਕਹਿੰਦੇ ਨੇ।
ਕਾਜ ਸੁਧਾਰੇਂਗੇ ਇਹ ਘਣੇ ਧਰਿਓ ਸਰੀਰ ਬੀਰ ਰਸ ਮਨੋ।
ਕਹਿੰਦੇ ਬਹੁਤ ਕੰਮ ਸਵਾਰਨਗੇ ਮਨੋ, ਬੀਰ ਰਸ ਨੇ ਹੀ ਸਰੂਪ ਧਾਰਨ ਕੀਤਾ। ਜਿਵੇਂ ਕਹਿੰਦੇ ਨੇ ਪਹਿਲੇ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਨੇ ਮਨੋ ਸ਼ਾਂਤ ਰਸ ਨੇ ਹੀ ਸਰੂਪ ਧਾਰਨ ਕੀਤਾ, ਭਗਤੀ ਰਸ ਨੇ ਹੀ ਸਰੂਪ ਧਾਰਨ ਕੀਤਾ। ਬੇਬੇ ਨਾਨਕੀ ਭਗਤੀ ਰਸ ਦਾ ਅਵਤਾਰ ਨੇ। ਸੋ ਸ਼ਾਂਤ ਰਸ ਸਤਿਗੁਰੂ ਸੱਚੇ ਪਾਤਸ਼ਾਹ ਨੇ, ਨਾਮ ਰਸ ਨੇ, ਅੰਮ੍ਰਿਤ ਰਸ ਸਰੂਪ ਨੇ, ਇਹ ਛੇਵਾਂ ਸਰੂਪ ਨਾਲ ਵੀਰ ਰਸ ਵੀ ਮਿਲ ਗਿਆ ਹੈ। ਸ਼ਾਂਤ ਰਸ ਵੀ ਹੈ ਤੇ ਵੀਰ ਰਸ ਵੀ ਹੈ।
ਹਮ ਤਜ ਹੈ ਤੁਰਕਣ ਸਿਰ ਹੋਏ ਇਨਕੋ ਤੇਜ ਕਰੈ ਛੈ ਜੋਏ।
ਮਹਾਰਾਜ ਕਹਿਣ ਲੱਗੇ ਅਸੀਂ ਜਿਹੜਾ ਹੈ ਨਾ ਆਪਣਾ ਸਰੂਪ ਉਹ ਤੁਰਕਾਂ ਦੇ ਘਰ ਵਿੱਚ ਜਾ ਕੇ ਛੱਡਣਾ ਹੈ, ਔਰ ਇਹਨਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਸਾਡੇ ਸਰੀਰ ਛੱਡਣ ਦੇ ਨਾਲ ਇਹਨਾਂ ਦਾ ਤੇਜ ਪ੍ਰਤਾਪ ਘੱਟ ਜਾਣਾ, ਕਿਉਂਕਿ ਅਸੀਂ ਇਹਨਾਂ ਤੋਂ ਗੁਨਾਹ ਹੀ ਐਡਾ ਵੱਡਾ ਕਰਵਾ ਦੇਣਾ ਵਾਹਿਗੁਰੂ ਜੀ ਤੋਂ। ਫਿਰ ਜੇ ਗੁਨਾਹ ਕਰਵਾ ਦੇਣ ਫਿਰ ਉਹਨੂੰ ਸਜ਼ਾ ਵੀ ਆਪ ਹੀ ਦਿੰਦੇ ਨੇ, ਜਿਵੇਂ ਪ੍ਰਹਿਲਾਦ ਨੂੰ ਸਜ਼ਾ ਦਿੱਤੀ ਬਹੁਤ ਜ਼ਿਆਦਾ, ਫਿਰ ਬਹੁਤ ਅੱਤ ਕਰ ਦਿੱਤੀ ਤਾਂ ਪਰਮੇਸ਼ਰ ਨੇ ਆ ਕੇ ਹਰਨਾਸ਼ ਨੂੰ ਮਾਰਿਆ ਸੀ।
ਸ੍ਰੀ ਨਾਨਕ ਕੀ ਬਖਸ਼ਿਸ਼ ਭਾਰੀ ਸਿਰ ਦੇ ਕਰ ਛੀਨੈ ਹਮ ਸਾਰੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਕੀਤੀ ਹੋਈ ਬਖਸ਼ਿਸ਼ ਸੀ ਬਾਬਰ ਨੂੰ, ਜਦੋਂ ਬਖਸ਼ਿਸ਼ ਕੀਤੀ ਉਸ ਵਕਤ ਮਹਾਰਾਜ ਨੇ ਕਿਹਾ ਸੀ ਸੱਤ ਪੁਸ਼ਤਾਂ ਤੱਕ ਰਾਜ ਭੋਗੋਗੇ, ਪਰ ਜੇ ਜ਼ੁਲਮ ਕਰੋਗੇ ਤਾਂ ਸਿਰ ਦੇ ਕੇ ਵੀ ਵਾਪਸ ਲੈ ਲਵਾਂਗੇ। ਇਉਂ ਮਹਾਰਾਜ ਨੇ ਪੰਜਵੇਂ ਅਤੇ ਨੌਵੇਂ ਸਰੂਪ ਦੇ ਵਿੱਚ ਆਪਣਾ ਸੀਸ ਦਿੱਤਾ, ਸਿਰ ਦੇ ਕੇ ਸਾਰੀ ਬਖਸ਼ਿਸ਼ ਵਾਪਸ ਵੀ ਲੈ ਲਈ ਆਪ ਨੇ।
ਅਪਰ ਉਪਾਓ ਲੈਣ ਕੋ ਨਾਹੀ ਜਿਸ ਤੇ ਤੁਰਕ ਤੇਜ ਬਿਨ ਸਾਹੀ।
ਹੋਰ ਕੋਈ ਯਤਨ ਨਹੀਂ ਹੋ ਸਕਦਾ ਸੀ ਜਿਹਦੇ ਨਾਲ ਤੁਰਕਾਂ ਦਾ ਤੇਜ ਪ੍ਰਤਾਪ ਨਾਸ ਕਰ ਸਕਦੇ, ਸਿਰਫ ਸ਼ਹੀਦੀ ਹੀ ਇੱਕ ਰਸਤਾ ਸੀ ਇਹ।
ਅਪਰ ਸਕਲ ਕਾਰਜ ਬਨ ਰਹੇ, ਕੌਣ ਵਿਘਨ ਕਰ ਸਕ ਹੈ ਲਹੇ।
ਹੋਰ ਸਾਰੇ ਜਿਹੜੇ ਕਾਰਜ ਬਣ ਰਹੇ, ਹੋਰ ਕੋ ਨਾ ਵਿਘਨ ਕਹਿੰਦੇ, ਕੋਈ ਹੋਰ ਵਿਘਨ ਨਹੀਂ ਪੈ ਸਕਦਾ ਕਿਸੇ ਕਾਰਜ ਦੇ ਵਿੱਚ।
ਦੀਨ ਦੁਨੀ ਕੋ ਰਾਜ ਵਿਸਾਲਾ, ਸ਼੍ਰੀ ਸਤਿਗੁਰ ਕੇ ਘਰ ਸਭ ਕਾਲਾ।
ਸੋ ਦੀਨ ਦੁਨੀ ਦਾ ਰਾਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਹਮੇਸ਼ਾ ਹੀ ਹੈ। ਸਤਿਗੁਰੂ ਤਿੰਨਾਂ ਲੋਕਾਂ ਦੇ ਬਾਲਕ ਨੇ। ਕਾਸ਼ ਸਾਡੇ ਸਾਰੀ ਜਿੰਨੀ ਸੰਸਾਰ ਦੀ ਆਬਾਦੀ ਹੈ ਇਹ ਮਹਾਰਾਜ ਨੂੰ ਸਮਝ ਸਕਦੀ ਹੁੰਦੀ। ਸੰਸਾਰ ਦੇ ਜੀਵ ਦੇ ਜਿਤਨੇ ਵੀ ਸੰਸਾਰ ਦੇ ਲੋਕ ਨੇ ਉਹਨਾਂ ਬਾਰੇ ਮਹਾਰਾਜ ਨੇ ਬਚਨ ਕੀਤਾ ਨਾ ਕਿ ਜੱਗ ਮੈਂ ਉੱਤਮ ਕਾਢੀਏ ਬਿਰਲੇ ਕੇਈ ਕੇ। ਕਰੋੜਾਂ ਅਰਬਾਂ ਖਰਬਾਂ ਵਿੱਚੋਂ ਕੋਈ ਬੰਦਾ ਸਤਿਗੁਰੂ ਨੂੰ ਸਮਝ ਸਕਦਾ? ਸਾਰੇ ਬੰਦੇ ਆਪਣੀਆਂ ਨਿੱਕੀਆਂ ਨਿੱਕੀਆਂ ਤੁੱਛ ਬੁੱਧੀਆਂ ਨਾਲ ਗੁਰਾਂ ਨੂੰ ਨਹੀਂ ਸਮਝ ਸਕਦੇ। ਸਤਿਗੁਰੂ ਦੀ ਮਹਿਮਾ ਬਹੁਤ ਵੱਡੀ। ਮਹਾਰਾਜ ਨੇ ਜਿਵੇਂ ਮਾਰੂ ਰਾਗ ਵਿੱਚ ਕਿਹਾ ਨਾ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣ। ਸਤਿਗੁਰ ਦੀ ਮਹਿਮਾ ਨੂੰ ਸਿਰਫ ਸਤਿਗੁਰੂ ਜਾਣ ਸਕਦੇ ਨੇ। ਤਾਂ ਮਹਾਰਾਜ ਨੇ ਬਚਨ ਕੀਤਾ ਕਿ ਸੰਤ ਕੀ ਮਹਿਮਾ ਵੇਦ ਨਾ ਜਾਣੈ। ਤਾਂ ਮਾਰੂ ਰਾਗ ਦੇ ਵਿੱਚ ਵੀ ਕਿਹਾ, ਗੁਰ ਕੀ ਮਹਿਮਾ ਵੇਦ ਨਾ ਜਾਣੈ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ। ਮਹਾਰਾਜ ਦੀ ਮਹਿਮਾ ਨੂੰ ਕਰਤੇ ਕੀ ਮਿਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ, ਬਸ ਵਾਹ ਮਹਾਰਾਜ ਆਪ ਹੀ ਜਾਣਦੇ ਨੇ। ਇਹ ਅਸਲ ਵਿੱਚ ਜਦੋਂ ਤੱਕ ਅਵਸਥਾ ਨਹੀਂ ਨਾ ਬਣਦੀ ਉਦੋਂ ਤੱਕ ਬੰਦੇ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ। ਤਾਂਹੀਓ ਸਾਡੇ ਜਿਹੜੇ ਛੋਟੇ ਛੋਟੇ ਆ ਨਿੱਕੇ ਨਿੱਕੇ ਬੋਲਣ ਵਾਲੇ ਲੋਕ ਨੇ, ਇਹ ਵਿਚਾਰਿਆਂ 'ਤੇ ਹਾਸਾ ਵੀ ਆਉਂਦਾ। ਇਹਨਾਂ ਵਿਚਾਰਿਆਂ ਨੂੰ ਤਾਂ ਕੱਖ ਦਾ ਵੀ ਨਹੀਂ ਪਤਾ ਹੈ ਇਹਨਾਂ ਗੱਲਾਂ ਬਾਰੇ। ਇਸ ਗੱਲ ਦਾ ਤਾਂ ਪਤਾ ਉਹਨਾਂ ਲੋਕਾਂ ਨੂੰ ਲੱਗਦਾ ਜਿਨ੍ਹਾਂ ਨੂੰ ਰੂਹਾਨੀ ਕਿਰਪਾ ਹੋ ਜਾਂਦੀ ਹੈ।
ਪਰਮੇਸ਼ਰ ਕੇ ਬਖਸ਼ਿਸ਼ ਮਹਾ, ਕੌਣ ਮਿਟਾਏ ਸਕੈ ਬਲ ਕਹਾ।
ਜਿਹੜੀ ਪਰਮੇਸ਼ਰ ਦੀ ਬਖਸ਼ਿਸ਼ ਹੈ ਵੱਡੀ, ਇਹਨੂੰ ਕੌਣ ਮਿਟਾ ਸਕਦਾ? ਕਿਹਦੇ 'ਚ ਇੰਨਾ ਬਲ ਹੈ ਜੋ ਪਰਮਾਤਮਾ ਨੇ ਬਖਸ਼ਿਸ਼ ਕਰਨੀ ਹੈ ਉਹਨੂੰ? ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।
ਹੋਏ ਪਰੇਸ਼ਾਨ ਸ੍ਰੀ ਨਾਨਕ ਦੀਨ, ਤਿੰਨ ਝੂਠੇ ਕਰ ਲੈ ਹਮ ਛੀਨ।
ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਨੇ ਬਾਬਰ ਹੁਣਾਂ ਨੂੰ ਇਹ ਦਿੱਤੀਆਂ ਸੱਤ ਪੁਸ਼ਤਾਂ ਦਾ ਜਿਹੜਾ ਰਾਜ ਹੈ ਉਹਨਾਂ ਨੂੰ ਅਸੀਂ ਝੂਠੇ ਕਰਾਂਗੇ ਕਿਵੇਂ? ਆਪਣਾ ਸਿਰ ਦੇ ਕੇ, ਸਿਰ ਦੇ ਕੇ ਵੀ ਉਹਨਾਂ ਤੋਂ ਸਭ ਕੁਝ ਵਾਪਸ ਲੈ ਲਵਾਂਗੇ।
ਇਹ ਤੇ ਆਦਿਕ ਸਤਿਗੁਰ ਸਮਝਾਏ, ਨਿਜ ਗਾਦੀ ਪਰ ਪੁੱਤਰ ਬਿਠਾਏ।
ਇਤਿਹਾਦਿਕ ਸਤਿਗੁਰੂ ਮਹਾਰਾਜ ਨੇ ਸਾਰਾ ਕੁਝ ਸਮਝਾ ਕੇ ਆਪਣੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੀ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਤੇ ਸੁਸ਼ੋਭਿਤ ਕਰ ਦਿੱਤਾ, ਬਿਰਾਜਮਾਨ ਕੀਤਾ ਉਹਨਾਂ ਨੂੰ।
ਦੋਹਰਾ ਸਾਹਿਬ ਬੁੱਢੇ ਨਿਕਟ ਤੇ ਕੂਕਮ ਮਲਿਓ ਕਸਾਏ।
ਕੂਕਮ ਤੋਂ ਭਾਵ ਜਿਹੜਾ ਹੁੰਦਾ ਉਸ ਵਕਤ ਕੇਸਰ ਅਤੇ ਸੋ ਮੱਲਿਆ ਮਲਿਆਗਰ ਚੰਦਨ ਘਸਾ ਕਰਕੇ ਉਸ ਵਕਤ ਜਲ ਪਾ ਕੇ ਥੋੜਾ ਜਿਹਾ ਟਿੱਕਾ ਬਣਾ ਕੇ ਮਸਤਕ ਤੇ ਲਾ ਦਿੱਤਾ ਹੈ।
ਸੋਢੀ ਕੁਲ ਕੈ ਤਿਲਕ ਕੋ ਦੀਨੋ ਤਿਲਕ ਕਰਾਏ।
ਸੋਢੀਆਂ ਦੀ ਕੁਲ ਦੇ ਤਿਲਕ ਰੂਪ ਸ਼੍ਰੋਮਣੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ, ਬਖਸ਼ਿਸ਼ ਕਰ ਦਿੱਤੀ ਹੈ।
ਚੌਪਾਈ ਰਾਖੋ ਗੋਪ ਨਹੀਂ ਵਿਧਵਾ ਵਿਧਤਾਵੋ।
ਭਾਵ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਪਤ ਨਹੀਂ ਰੱਖਾਂਗੇ, ਪ੍ਰਗਟ ਕਰਾਂਗੇ ਸਮਾਂ ਆਉਣ ਤੇ।
ਸਭ ਸੰਗਤ ਕੋ ਸਿੱਖ ਸਿਖਾਵੋ।
ਸਾਰੀ ਸੰਗਤ ਨੂੰ ਜਿਹੜਾ ਨਾ ਸਿੱਖਿਆ ਸਿਖਾਵਾਂਗੇ।
ਮਮ ਸਰੂਪ ਸ੍ਰੀ ਹਰਗੋਬਿੰਦ, ਜੋ ਜਾਣੈ ਸੋ ਲਹਿ ਆਨੰਦ।
ਸਾਡਾ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਨ। ਜਿਹੜਾ ਜਾਣੇਗਾ ਸਾਡਾ ਸਰੂਪ ਕਿ ਪੰਜਵੇਂ ਪਾਤਸ਼ਾਹ ਦਾ ਸਰੂਪ ਹੈ ਛੇਵੇਂ ਪਾਤਸ਼ਾਹ, ਉਹਨੂੰ ਆਨੰਦ ਪ੍ਰਾਪਤ ਹੋਵੇਗਾ। ਜਿਹੜਾ ਜਾਣਦਾ ਗੁਰੂ ਗ੍ਰੰਥ ਸਾਹਿਬ ਦਸਾਂ ਗੁਰਾਂ ਦਾ ਸਰੂਪ ਹੈ, ਜਾਗਦੀ ਜੋਤ ਹੈ, ਉਹਨੂੰ ਹੀ ਸਿਰਫ ਆਨੰਦ ਪ੍ਰਾਪਤ ਹੁੰਦਾ। ਹੁਣ ਵੀ ਇਹੀ ਚੀਜ਼ ਢੁੱਕ ਜਾਂਦੀ ਹੈ।
ਹਮ ਪਿੱਛੇ ਦੀਜੈ ਦਸਤਾਰ, ਸਭ ਵਿਦ ਕਰੋ ਮੰਗਲ ਚਾਰ।
ਜਦੋਂ ਅਸੀਂ ਜੋਤੀ ਜੋਤ ਸਮਾ ਜਾਵਾਂਗੇ ਉਸ ਵਕਤ ਤੁਸੀਂ ਇਹਨਾਂ ਨੂੰ ਦਸਤਾਰਬੰਦੀ ਕਰਨੀ ਔਰ ਸਾਰੀ ਸੰਗਤ ਵਿੱਚ ਮੰਗਲਾਚਾਰ ਕਰਨੇ ਹਨ।
ਸਰਬ ਮਸੰਦ ਸੰਗਤਾਂ ਸਾਰੇ, ਲਿਖੋ ਹੁਕਮ ਸਭ ਲਿਹੋ ਹਕਾਰੇ।
ਸਾਰੀਆਂ ਜਿਤਨੀਆਂ ਸੰਗਤਾਂ ਨੇ, ਮਸੰਦ ਨੇ, ਸਾਰਿਆਂ ਨੂੰ ਹੁਕਮਨਾਮੇ ਲਿਖ ਕਰਕੇ ਇੱਥੇ ਬੁਲਾਉਣਾ, ਇਕੱਠ ਕਰਨਾ, ਫਿਰ ਸਾਰੀ ਭਰੀ ਸੰਗਤ ਵਿੱਚ ਗੁਰਤਾ ਗੱਦੀ ਦੀ ਬਖਸ਼ਿਸ਼ ਇਹਨਾਂ ਨੂੰ ਕਰਨੀ ਤੁਸੀਂ।
ਚੌ ਦਿਸ ਕੋ ਹੋਏ ਮੇਲ ਬਿਸਾਲਾ, ਤਖਤ ਬਿਠਾਵੋ ਤੁਮ ਤਿਸ ਕਾਲਾ।
ਜਦੋਂ ਚਾਰੇ ਪਾਸਿਓ ਮੇਲ ਹੋ ਜਾਵੇਗਾ ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋਵੇਗੀ, ਸ਼ਸਤਰਾਂ ਨੂੰ ਧਾਰਨ ਕਰਨਗੇ, ਇਹਨਾਂ ਨੂੰ ਫਿਰ ਸ਼ੋਭਿਤ ਕਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੁਸੀਂ।
ਨਿਜ ਸਹਾਇਤਾ ਚਾਹੇ ਨਾ ਧਰੈ, ਅਪਰਨ ਕੀ ਸਹਾਇ ਇਹ ਕਰੈ।
ਇਹ ਕਿਸੇ ਦੀ ਸਹਾਇਤਾ ਹੋਰ ਨਹੀਂ ਲੈਣਗੇ ਛੇਵੇਂ ਪਾਤਸ਼ਾਹ ਮਹਾਰਾਜ, ਇਹ ਤਾਂ ਦੂਜਿਆਂ ਦੀ ਸਹਾਇਤਾ ਕਰਿਆ ਕਰਨਗੇ।
ਇਮ ਕਹਿ ਪਰਮ ਪ੍ਰੇਮ ਕੋ ਕਰ ਮਨ, ਸਿੱਖਿਆ ਦੇਤ ਭਈ ਸ੍ਰੀ ਅਰਜਨ।
ਇਉਂ ਕਹਿ ਕਰਕੇ ਪਰਮ ਪ੍ਰੇਮ ਕਰਕੇ, ਮਨ ਦੇ ਅੰਦਰ ਪਰਮ ਬਹੁਤਾ ਜ਼ਿਆਦਾ ਪ੍ਰੇਮ ਕਰਕੇ ਸਿੱਖਿਆ ਦੇਣ ਲੱਗੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ।
ਅਹੰਗ ਬ੍ਰਹਮ ਇਹ ਬਿਰਤ ਉਰ ਧਰਨੀ, ਵਹਿਰ ਕਿਰਿਆ ਭਗਤਨ ਕੇ ਕਰਨੀ।
ਜਿਹੜੀ ਬਾਹਰਲੀ ਕਿਰਿਆ ਨਾ, ਉਹ ਤੁਸੀਂ ਭਗਤਾਂ ਵਾਲੀ ਕਰਨੀ ਆ, ਤੇ ਅੰਦਰ ਬਿਰਤੀ ਅਹੰ ਬ੍ਰਹਮ ਬਹੁਤ ਵੱਡੀ ਬਿਰਤੀ ਹੈ ਇਹ। ਜਦੋਂ ਪਹਿਲੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ, ਮੱਥਾ ਟੇਕਿਆ, ਆਪਣੀ ਜੋਤ ਹਿਰਦੇ 'ਚ ਰੱਖ ਦਿੱਤੀ, ਪੁੱਛਿਆ ਸੀ ਦੂਜੇ ਪਾਤਸ਼ਾਹ ਨੂੰ ਪਹਿਲੇ ਪਾਤਸ਼ਾਹ ਨੇ ਕਿ ਪੁਰਖਾ ਕੀ ਅਨੁਭਵ ਕਰ ਰਹੇ ਹੋ ਇਸ ਵਕਤ। ਉਸ ਵਕਤ ਦੂਜੇ ਪਾਤਸ਼ਾਹ ਨੇ ਬਚਨ ਕੀਤਾ, ਮੈਨੂੰ ਇਉਂ ਅਨੁਭਵ ਹੋ ਰਿਹਾ ਕਿ ਮੈਂ ਹੀ ਬ੍ਰਹਮ ਹਾਂ, ਅਹੰ ਬ੍ਰਹਮ। ਤਾਂ ਉਸ ਵਕਤ ਮਹਾਰਾਜ ਪਹਿਲੇ ਪਾਤਸ਼ਾਹ ਨੇ ਕਿਹਾ, ਬਸ ਇਹ ਅੰਦਰ ਰੱਖਣਾ ਕਿ ਅਹੰ ਬ੍ਰਹਮ ਵਾਲੀ ਅਵਸਥਾ ਅੰਦਰ ਰੱਖਣੀ ਹੈ, ਬਾਹਰ ਦਾਸਾ ਭਾਵ ਧਾਰਨ ਕਰਨਾ। ਕਿਉਂ? ਜੇ ਅਸੀਂ ਸੰਗਤ ਨੂੰ ਕੁਝ ਸਿਖਾਉਣਾ ਤਾਂ ਬਾਹਰ ਸਾਨੂੰ ਦਾਸਾ ਭਾਵ ਧਾਰਨ ਕਰਨਾ ਪਵੇਗਾ। ਅਹੰ ਬ੍ਰਹਮ ਤੁਹਾਡੀ ਬਿਰਤੀ ਹੈ, ਤੁਹਾਡੀ ਅਵਸਥਾ ਹੈ, ਆਮ ਦੀ ਨਹੀਂ ਕਿਸੇ ਦੀ। ਜੇ ਤੁਸੀਂ ਵੀ ਕਹਿ ਦਿਓ ਕਿ ਮੈਂ ਬ੍ਰਹਮ ਹਾਂ, ਸਾਰੀ ਦੁਨੀਆ ਹੀ ਆਪਣੇ ਆਪ ਨੂੰ ਕਹੇਗੀ ਮੈਂ ਵੀ ਬ੍ਰਹਮ ਹਾਂ, ਮੈਂ ਵੀ ਬ੍ਰਹਮ ਹਾਂ, ਸਾਰੀ ਦੁਨੀਆ ਹੀ ਕਹੇਗੀ ਅਸੀਂ ਕਿਹੜਾ ਘੱਟ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਵੀ ਉਹੀ ਉਪਦੇਸ਼ ਕੀਤਾ, ਅਹੰ ਬ੍ਰਹਮ ਇਹ ਬਿਰਤ ਔਰ ਧਰਨੀ, ਤਾਂ ਹਿਰਦੇ 'ਚ ਧਰਨੀ ਅਹੰ ਬ੍ਰਹਮ ਬਿਰਤੀ। ਬਾਕੀ ਜਿਹੜੀ ਬਾਹਰਲੀ ਕਿਰਿਆ ਉਹ ਭਗਤਾਂ ਵਾਲੀ ਕਰਕੇ ਰੱਖਣੀ, ਹਮੇਸ਼ਾ ਬਾਹਰ ਦੀ ਕਿਰਿਆ ਇਉਂ ਰੱਖਣੀ ਕਿ ਦੂਜੇ ਨੂੰ ਵੀ ਸਿੱਖਿਆ ਮਿਲ ਜਾਵੇ।
ਇਹ ਉਪਦੇਸ਼ ਆਦਿ ਗੁਰ ਘਰ ਕੋ ਲਿਓ ਆਪ ਨਿਤ ਸ਼ਰਧਾ ਧਰ ਕੋ।
ਇਹ ਉਪਦੇਸ਼ ਆਦਿ ਤੋਂ ਹੀ ਲੈ ਕੇ ਗੁਰੂ ਘਰ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਲਿਓ ਆਪ ਨਿਤ ਸ਼ਰਧਾ ਧਰ, ਸ਼ਰਧਾ ਧਾਰਨ ਕਰਕੇ ਉਪਦੇਸ਼ ਨੂੰ ਆਪ ਕਮਾਉਣਾ, ਬਾਹਰੋਂ ਕਮਾ ਕੇ ਦਿਖਾਉਣਾ ਸਰੀਰ ਕਰਕੇ, ਅੰਦਰੋਂ ਭਾਵੇਂ ਬ੍ਰਹਮ ਸਰੂਪ ਹੋ ਤੁਸੀਂ ਬ੍ਰਹਮ ਹੋ, ਪਰ ਬਾਹਰ ਜਿਹੜੀ ਕਿਰਿਆ ਐਸੀ ਕਰਨੀ, ਕਿਉਂਕਿ ਸਤਿਗੁਰੂ ਆਪ ਦੱਸੇ ਸਰੂਪ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸੇਵਾ ਕਰਨੀ, ਇਹ ਸਾਰਾ ਕੁਝ ਕਰਕੇ ਸਤਿਗੁਰੂ ਨੇ ਪ੍ਰੈਕਟੀਕਲੀ ਸਿਖਾਇਆ ਸਾਨੂੰ।
ਸ੍ਰੀ ਨਾਨਕ ਕੋ ਆਸ਼ਾ ਮਹਾ, ਗੁਰੂ ਅੰਗਦ ਸੰਗ ਜੈਸੇ ਕਹਾ।
ਜਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਸਾਹਿਬ ਨੇ ਆਸ਼ਾ ਦੱਸਿਆ ਸੀ, ਆਪਣਾ ਨਿਸ਼ਾਨਾ ਕੀ ਹੈ, ਸੰਗਤ ਨੂੰ ਹੰਗਤਾ ਵਾਲੀ ਬਿਰਤੀ ਚੋਂ ਕੱਢਣਾ, ਨਿਮਰਤਾ ਵਾਲੀ ਬਿਰਤੀ 'ਚ ਰੱਖਣਾ। ਪੁਰਾਣੇ ਅਵਤਾਰਾਂ ਨੇ ਕਿਹਾ ਮੈਂ ਭਗਵਾਨ ਹਾਂ, ਮੈਂ ਭਗਵਾਨ ਹਾਂ, ਐਸਾ ਨਹੀਂ ਕਹਿਣਾ, ਫਿਰ ਦੁਨੀਆਂ ਵੀ ਕਹਿਣ ਲੱਗ ਜਾਵੇ ਕਿ ਮੈਂ ਭਗਵਾਨ। ਇਸ ਕਰਕੇ ਪਹਿਲਾਂ ਭਗਤੀ ਸਿਖਾਉਣੀ ਹੈ, ਭਗਤੀ ਵਿੱਚ ਨਿਮਰਤਾ ਸਿਖਾਉਣੀ ਹੈ, ਸੇਵਾ ਭਾਵ ਸਿਖਾਉਣਾ ਹੈ।
ਅਜਰ ਜਰਨ ਧੀਰਜ ਉਰ ਧਰਨੀ, ਅਜਮਤ ਬਿਦਤ ਨ ਕਾਹੂ ਕਰਨੀ।
ਅਜਰ ਅਵਸਥਾ ਨੂੰ ਜਰਨਾ, ਮਨ ਦੇ ਅੰਦਰ ਧੀਰਜ ਧਰਨਾ, ਅਤੇ ਕਦੇ ਵੀ ਆਪਣੀ ਵਡਿਆਈ ਲਈ ਕੋਈ ਸ਼ਕਤੀ ਦਿਖਾਉਣੀ, ਕਰਾਮਾਤ ਦਿਖਾਉਣੀ, ਸਿੱਧਾ ਵਾਂਗੂ ਉੱਡੇ ਫਿਰਨਾ, ਐਸਾ ਕਰਮ ਨਹੀਂ ਕਰਨਾ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸ਼ਕਤੀ ਨੂੰ ਇਸ ਢੰਗ ਨਾਲ ਵਰਤਿਆ, ਅਕਾਲ ਪੁਰਖ ਵੀ ਆਪਣੀ ਸ਼ਕਤੀ ਨੂੰ ਵਰਤਦੇ, ਕੀਤਾ ਵਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਬਦਿਆਓ, ਕਿ ਗੁਪਤ ਰੂਪ ਦੇ ਵਿੱਚ ਸਾਰਾ ਕਰਮ ਕਰਦੇ ਨੇ। ਇੱਕ ਹੁੰਦਾ ਸਾਹਮਣੇ ਦਿਖਾ ਕੇ ਲੋਕਾਂ ਨੂੰ ਜਣਾਉਣਾ ਕਿ ਮੈਂ ਵੱਡਾ ਜਾਂ ਮੇਰੇ 'ਚ ਬੜੀ ਸ਼ਕਤੀ ਹੈ, ਇੱਕ ਹੁੰਦਾ ਗੁਪਤ ਰੂਪ ਵਿੱਚ ਕਿਰਪਾ ਕਰਦੇ ਨੇ, ਕਰਨਾ ਸਾਰਾ ਕੁਝ ਆਪ। ਜਿਵੇਂ ਗੁਰੂ ਨਾਨਕ ਦੇਵ ਜੀ ਕੋਈ ਵੀ ਕਰਮ ਕਰਦੇ, ਕੋਈ ਵੀ ਕਿਰਪਾ ਕਰਦੇ ਸੀ, ਕਿਸੇ ਨੂੰ ਜਿਉਂਦਾ ਵੀ ਕਰ ਦੇਣਾ, ਹੋਰ ਵੀ ਕਰਮ ਕਰਨੇ, ਤਾਂ ਇਹ ਕਹਿਣਾ ਇਹ ਤਾਂ ਭਾਈ ਕਰਤਾਰ ਨੇ ਕੀਤਾ। ਅਤੇ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਦਸਵੇਂ ਪਾਤਸ਼ਾਹ ਤੱਕ ਇਹ ਬਚਨ ਕਰਦੇ ਸੀ, ਦੂਜੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ, ਇਹ ਤਾਂ ਭਾਈ ਗੁਰੂ ਨਾਨਕ ਦੇਵ ਜੀ ਨੇ ਕੀਤਾ, ਅਸੀਂ ਤਾਂ ਕੀ ਕਰਨ ਵਾਲੇ ਹਾਂ, ਇਹ ਤਾਂ ਗੁਰੂ ਨਾਨਕ ਸਾਹਿਬ ਕਰਦੇ ਨੇ। ਇਉਂ ਸਾਧ ਸੰਗਤ ਜੀ ਨਿਮਰਤਾ ਦਰਸਾ ਰਹੇ ਨੇ, ਜੋ ਕੁਛ ਸਿੱਖ ਨੇ ਵੀ ਕਰਨਾ, ਇਹ ਨਹੀਂ ਕਹਿਣਾ ਕਿ ਮੈਂ ਕਰ ਰਿਹਾ, ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਰ ਰਹੇ ਨੇ, ਮਹਾਰਾਜ ਕਰਵਾ ਰਹੇ, ਉਹਨਾਂ ਦੀ ਮਿਹਰ ਦਾ ਸਦਕਾ ਹੀ ਹੋ ਰਿਹਾ। ਮੈਂ ਛੱਜੂ ਝੌਰ ਦੇ ਸਿਰ ਤੇ ਸਿਟੀ ਰੱਖ ਕੇ ਕਥਾ ਕਰਵਾਤੀ।
ਰਾਮ ਚੰਦ ਸ੍ਰੀ ਕਿਸ਼ਨ ਮਹਾਨੇ, ਬਲ ਕਰ ਰਨ ਆਦਿਕ ਵਿਦ ਠਾਨੇ।
ਸੋ ਸ੍ਰੀ ਰਾਮ ਚੰਦਰ ਜੀ ਨੇ, ਕ੍ਰਿਸ਼ਨ ਜੀ ਨੇ ਬਲ ਕਰਕੇ, ਸੋ ਮੈਦਾਨੇ ਜੰਗ ਦੇ ਵਿੱਚ ਬਹੁਤ ਸਾਰੇ ਜੰਗ ਕੀਤੇ ਨੇ।
ਨਹੀਂ ਸ਼ਕਤ ਕਰ ਕਹੂੰ ਦਿਖਾਏ, ਸਹੀ ਸਰਬ ਹੀ ਜਿਮ ਬਨ ਆਈ।
ਸ਼ਕਤੀ ਨੀ ਦਿਖਾਉਣਾ ਕੀਤੀ ਜਿਵੇਂ ਸਰੀਰ ਤੇ ਬਾਣ ਆਈ, ਉਸੇ ਪ੍ਰਕਾਰ ਸਹਾਰਨਾ ਕੀਤੀ ਆ, ਕਿਉਂਕਿ ਅਕਾਲ ਪੁਰਖ ਦਾ ਹੁਕਮ ਨਹੀਂ ਹੁੰਦਾ ਕਿਸੇ ਨੂੰ ਸ਼ਕਤੀ ਦਿਖਾਉਣ ਦਾ। ਫਿਰ ਵਾਹਿਗੁਰੂ ਦੀ ਸ਼ਰੀਕੀ ਹੋ ਜਾਂਦੀ, ਬਰਾਬਰਤਾ ਹੋ ਜਾਂਦੀ। ਜਿਵੇਂ ਅੱਗੇ ਇਤਿਹਾਸ ਵਿੱਚ ਐਸਾ ਵੀ ਆਵੇਗਾ ਜ਼ਿਕਰ ਕਿ ਸੋ ਬਾਬਾ ਗੁਰਦਿੱਤਾ ਜੀ ਨੇ ਗਊ ਜਿਉਂਦੀ ਕਰ ਦਿੱਤੀ ਸੀ, ਬਾਬਾ ਅਟਲ ਰਾਏ ਜੀ ਨੇ ਸੋ ਲੜਕਾ ਸੀ ਇੱਕ, ਸੋ ਉਹਨੂੰ ਜਿਉਂਦਾ ਕਰ ਦਿੱਤਾ, ਸੋ ਮੋਹਣ ਨਾਮੇ ਲੜਕਾ ਸੀ। ਮਹਾਰਾਜ ਨੇ ਬੁਲਾ ਕੇ ਕਿਹਾ ਸੀ ਜਾਂ ਤਾਂ ਤੁਸੀਂ ਰਹੋ ਜਾਂ ਅਸੀਂ ਰਹਾਂਗੇ, ਕਿਉਂਕਿ ਤੁਸੀਂ ਸਾਡੀ ਬਰਾਬਰਤਾ ਕਰਦੇ ਹੋ, ਗੁਰਤਾ ਗੁਰੂ ਨਾਨਕ ਦੇ ਘਰ ਦੀ ਬਰਾਬਰਤਾ। ਉਸੇ ਵਕਤ ਬਾਬਾ ਅਟਲ ਜੀ ਨੇ ਸਰੀਰ ਛੱਡ ਦਿੱਤਾ, ਬਚਨ ਮੰਨ ਕੇ ਬਾਬਾ ਗੁਰਦਿੱਤਾ ਜੀ ਨੇ ਸਰੀਰ ਛੱਡ ਦਿੱਤਾ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਦੇ ਵੀ ਬਰਾਬਰਤਾ ਨਹੀਂ ਕਰਨੀ।
ਤਿਸੀ ਪਰਕਾਰ ਆਪ ਮਤ ਧਰੋ, ਨਹੀਂ ਬਿਦਤ ਅਜਮਤ ਕਿਤ ਕਰੋ।
ਉਸੇ ਪ੍ਰਕਾਰ ਆਪ ਨੇ ਮਤ ਧਰਨੀ, ਭਾਵੇਂ ਗੁਰਮਤ ਨੂੰ ਇਸ ਤਰ੍ਹਾਂ ਧਾਰਨ ਕਰਨਾ ਕਿ ਆਪਣੇ ਆਪ ਨੂੰ ਕਦੇ ਪ੍ਰਗਟ ਨਹੀਂ ਕਰਨਾ, ਭਾਵੇਂ ਆਪਣਾ ਹੀ ਸਰੂਪ ਹੈ, ਜਾਣੀ ਜਾਣ ਹੈ, ਸਭ ਕੁਛ ਹੈ, ਪਰ ਜਿਹੜੀ ਵੀ ਕੁਛ ਇਹ ਸਿਖਾ ਰਹੇ ਨੇ ਅਸਲ ਵਿੱਚ ਸਾਨੂੰ ਦੱਸ ਰਹੇ ਨੇ ਕਿ ਤੁਸੀਂ ਇਸ ਤਰ੍ਹਾਂ ਗੁਰਸਿੱਖਾਂ ਨੇ ਰਹਿਣਾ ਜਿੰਨੀ ਮਰਜ਼ੀ ਤਾਕਤ ਆ ਜਾਵੇ। ਇੰਨੀ ਇੰਨੀ ਵੱਡੀ ਤਾਕਤ ਬਾਬਾ ਦੀਪ ਸਿੰਘ ਵਰਗਿਆਂ 'ਚ ਭਾਵੇਂ ਬੈਠੇ ਦੁਨੀਆਂ ਸਾਰੀ ਖਤਮ ਕਰ ਸਕਦੇ, ਗਰਕ ਕਰ ਸਕਦੇ ਸੀਗੇ, ਵੱਡੇ ਵੱਡੇ ਬ੍ਰਹਮ ਗਿਆਨੀ ਸਭ ਕੁਛ ਕਰਨ ਨੂੰ ਸਮਰੱਥ ਹੁੰਦਿਆਂ ਹੋਇਆਂ ਵੀ ਤਾਕਤ ਨਹੀਂ ਦਿਖਾਉਂਦੇ ਆਪਣੀ, ਔਰ ਨਾ ਆਪਣੀ ਸ਼ਕਤੀ ਦਿਖਾਵਾ ਕਰਦੇ ਨੇ। ਹਾਂ, ਵਾਹਿਗੁਰੂ ਦਾ ਹੁਕਮ ਹੋ ਜੇ ਕਿ ਭਾਈ ਇੱਥੇ ਆਹ ਕਰਮ ਕਰ ਦਿਓ, ਜਾਂ ਗੁਰੂ ਨਾਨਕ ਸਾਹਿਬ ਕਹਿ ਦੇਣ ਉਹਨਾਂ ਨੂੰ ਕਿ ਆ ਭਾਈ ਆਹ ਕਰਮ ਕਰਨਾ, ਤਾਂ ਉਹ ਬਚਨ ਮੰਨ ਕੇ ਕੋਈ ਕਰਮ ਕਰਦੇ ਹਨ।
ਪੁਰਸ਼ੋਤਮ ਜੇ ਕਰ ਦਿਖ ਰਾਏ, ਹਿਤ ਮੇਰ ਜਾਦ ਕੈ ਜਨਨ ਸਹਾਈ।
ਸੋ ਜੇ ਕੋਈ ਮਰਿਆਦਾ ਪੁਰਸ਼ੋਤਮ ਨੇ ਦਿਖਾਏ ਵੀ ਹੈ ਤਾਂ ਦਾਸਾਂ ਦੀ ਸਹਾਇਤਾ ਲਈ ਕੋਈ ਕਰਮ ਭਾਵੇਂ ਕੀਤਾ ਹੋਵੇ, ਆਪਣੀ ਵਡਿਆਈ ਲਈ ਆਪਣੀ ਸ਼ਕਤੀ ਨੂੰ ਦਿਖਾਉਣਾ ਇੱਕ ਵੱਖਰੀ ਗੱਲ ਹੈ, ਉਹ ਮਾੜੀ ਗੱਲ ਹੈ, ਪਰ ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਸਤੇ ਪਰਮੇਸ਼ਰ ਤਤਪਰ ਹੋ ਕੇ ਕਈ ਕਾਰਜ ਕਰਦੇ ਨੇ।
ਬਿਨਾਂ ਕਰੇ ਬਿਗਰਹਿ ਜਹਿ ਬਾਤ, ਤਹਾਂ ਕਰਤ ਹੈ ਨਿਤ ਚਿਤ ਸ਼ਾਂਤ।
ਹਾਂ, ਜਿੱਥੇ ਹੁਣ ਦੇਖਿਆ ਵੀ ਹੁਣ ਗੱਲ ਬਣਨੀ ਨਹੀਂ, ਇੱਥੇ ਜਿਵੇਂ ਸ੍ਰੀ ਚਮਕੌਰ ਸਾਹਿਬ ਜਦੋਂ ਚਾਰੇ ਪਾਸਿਓਂ ਵਾਰ ਹੋ ਰਹੇ ਸੀ, ਇੱਕ ਐਸਾ ਵੀ ਸਮਾਂ ਆ ਗਿਆ ਕਿ ਤੁਰਕਾਂ ਨੇ ਕਿਹਾ ਜੇ ਇੱਕ ਇੱਕ ਮੁੱਠੀ ਭਰ ਕੇ ਮਿੱਟੀ ਦੀ ਚਮਕੌਰ ਦੀ ਗੜੀ ਉੱਤੇ ਸੁੱਟੀਏ, ਆਪਾਂ ਇੰਨੇ ਲੱਖ ਤੁਰਕਾਂ ਤਾਂ ਚਮਕੌਰ ਦੀ ਗੜੀ ਥੱਲੇ ਹੀ ਦੱਬ ਜਾਵੇ ਮਿੱਟੀ ਦੇ। ਸਾਰਾ ਤੁਰਕਾਨਾ ਇੱਕਦਮ ਹੀ ਅੱਗੇ ਨੂੰ ਵੱਧ ਪਿਆ ਸੀ, ਤਾਂ ਉਸ ਵਕਤ ਦਸਵੇਂ ਪਾਤਸ਼ਾਹ ਨੇ ਦੋ ਤੀਰ ਛੱਡੇ ਸੀ ਸਿਰਫ, ਦੂਸਰੇ ਉਹ ਐਸੇ ਤੀਰ ਕਿ ਪਹਿਲੀ ਕਤਾਰ ਦਾ 10,000 ਬੰਦਾ ਇੱਕੋ ਤੀਰ ਨਾਲ ਹੀ ਸਮਾ ਦਿੱਤਾ ਸੀ। ਉਹ ਅਲੱਗ ਚੀਜ਼ਾਂ ਹੁੰਦੀਆਂ, ਇਹ ਸ਼ਸਤਰ ਨਾਮ ਮਾਲਾ ਵਾਲਿਆਂ ਨੂੰ ਪਤਾ, ਜਿਨ੍ਹਾਂ ਨੇ ਦਸਮ ਗ੍ਰੰਥ ਵਿੱਚ ਪੜ੍ਹੀ ਸ਼ਸਤਰ ਨਾਮ ਮਾਲਾ, ਇਹ ਹੁਣ ਗਾਂਹ ਦੀਆਂ ਗੱਲਾਂ ਆ ਜਾਂਦੀਆਂ ਨੇ। ਜਦੋਂ ਵਾਹਿਗੁਰੂ ਇੱਕ ਬਚਨ ਨਾਲ ਸ੍ਰਿਸ਼ਟੀ ਸਾਜ ਸਕਦੇ ਆ ਨਾ, ਤਾਂ ਇੱਕ ਸੋ ਬਚਨ ਦੇ ਨਾਲ ਇੱਕ ਛਿੰਨ ਤੋਂ ਪਹਿਲਾਂ ਖਤਮ ਵੀ ਕਰ ਸਕਦੇ ਆ। ਆ ਥੋੜ੍ਹੇ ਦਿਨ ਪਹਿਲਾਂ ਹੀ ਅਖਬਾਰ 'ਚ ਮੈਂ ਪੜ੍ਹਿਆ, ਹੁਣ ਸਾਇੰਸਦਾਨਾਂ ਨੂੰ ਗਿਆਨ ਹੋਇਆ ਕਿ ਅਕਾਲ ਪੁਰਖ ਵਾਹਿਗੁਰੂ ਦੇ ਸਮੇਂ ਵਿੱਚ ਸੋ ਉਹਦੇ ਹੁਕਮ ਦੇ ਵਿੱਚ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਸੀ, ਉਹਨਾਂ ਨੇ ਤਾਂ ਲਿਖਿਆ ਕਿ ਸੱਚ ਤੋਂ ਵੀ ਪਰੇ ਦੀ ਗੱਲ ਕਰਤੀ, ਹੁਣ ਇਹ ਮੰਨਣ 'ਚ ਨਹੀਂ ਆਉਂਦੀ। ਕਹਿੰਦੇ ਇੱਕ ਸੈਕਿੰਡ ਦਾ ਘੱਟੋ ਘੱਟ ਵੀ ਕਰੋੜਵਾਂ ਅਰਬਵਾਂ ਹਿੱਸਾ ਸਮਾਂ ਲੱਗਿਆ ਸ੍ਰਿਸ਼ਟੀ ਸਾਜਣ ਨੂੰ, ਇੰਨੀ ਛੇਤੀ ਸ੍ਰਿਸ਼ਟੀ ਸਾਜ ਦਿੱਤੀ ਵਾਹਿਗੁਰੂ ਨੇ। ਇਸ ਕਰਕੇ ਵਾਹਿਗੁਰੂ ਜੇ ਨਾਸ ਕਰਨੀ ਹੈ ਤਾਂ ਇੰਨੀ ਛੇਤੀ ਹੋਈ ਨਾਸ ਕਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਰੂਪ ਨੇ, ਸੋ ਜਿਵੇਂ ਇੱਕ ਸਿੱਕਾ ਹੁੰਦਾ ਉਹਦੇ ਦੋ ਪਾਸੇ ਹੁੰਦੇ ਨੇ, ਸੋ ਇਸੇ ਪ੍ਰਕਾਰ ਇੱਕ ਪਾਸੇ ਅਤੇ ਦੂਸਰਾ ਪਾਸਾ ਹੈ ਇੱਕੋ ਹੀ ਰੂਪ, ਇਸੇ ਪ੍ਰਕਾਰ ਅਕਾਲ ਪੁਰਖ ਦਾ ਇੱਕ ਨਿਰਗੁਣ ਰੂਪ ਹੈ ਜਿਹੜਾ ਨਜ਼ਰ ਨਹੀਂ ਆਉਂਦਾ, ਇੱਕ ਸਰਗੁਣ ਰੂਪ ਹੈ ਜੋ ਸਤਿਗੁਰੂ ਨੇ। ਇਸ ਕਰਕੇ ਹੈ ਨਾ ਅਕਾਲ ਪੁਰਖ ਵਾਹਿਗੁਰੂ ਆਪ ਹੀ।
ਜਾਮ ਜਾਮਨੀ ਕਰੋ ਸ਼ਨਾਨ, ਸੁਣੋ ਕੀਰਤਨ ਪ੍ਰਭ ਨਿਰਵਾਨ।
ਜਾਮ ਜਾਮਨੀ ਸਵਾ ਪਹਿਰ ਰਾਤ ਰਹਿੰਦੀ, ਇਸ਼ਨਾਨ ਕਰੋ ਅਤੇ ਕੀਰਤਨ ਸੁਣੋ, ਬੜੇ ਪਿਆਰ ਦੇ ਨਾਲ ਪਰਮੇਸ਼ਰ ਦਾ ਜਿਹੜਾ ਦੁੱਖ ਦੂਰ ਕਰਨ ਵਾਲਾ ਕੀਰਤਨ ਹੈ ਸ਼੍ਰਵਣ ਕਰੋ।
ਜਗਤ ਅਨਿਤ ਆਤਮਾ ਸੱਚ, ਇਮਲਖ ਸਤ ਸੰਗਤ ਚਿਤ ਰਾਚੋ।
ਇਹ ਜਗਤ ਜਿਹੜਾ ਅਨਿਤ ਹੈ ਭਾਵ ਨਾ ਰਹਿਣ ਵਾਲਾ, ਆਤਮਾ ਸੱਚੀ ਹੈ, ਇਉਂ ਜਾਣ ਕਰਕੇ ਸੰਗਤ ਦੇ ਵਿੱਚ ਆਪਣਾ ਚਿੱਤ ਜੋੜੋ, ਸੰਗਤ ਦਾ ਪਰਚਾ ਪਾਓ, ਸੰਗਤ ਵਿੱਚ ਜਾਓ, ਸੰਗਤ ਵਿੱਚ ਸਾਰੀ ਬਖਸ਼ਿਸ਼ ਹੁੰਦੀ, ਸੰਗਤ ਤੋਂ ਬਾਹਰ ਸਭ ਖਾਲੀ ਰਹਿ ਜਾਂਦੇ ਨੇ, ਬਿਨ ਸੰਗਤ ਸਭ ਐਸੇ ਰਹੇ ਜੈਸੇ ਪਸ਼ਟ ਹੋਰ।
ਪਾਏ ਪੁੱਤਰ ਕੋ ਗੁਰੂ ਬਹਾਨਾ, ਸੰਗਤ ਕੋ ਉਪਦੇਸ਼ ਬਖਾਨਾ।
ਇਹ ਗੁਰੂ ਸਾਹਿਬ ਦਾ ਤਾਂ ਇੱਕ ਬਹਾਨਾ ਸੀ, ਪੰਜਵੇਂ ਪਾਤਸ਼ਾਹ ਦਾ, ਛੇਵੇਂ ਪਾਤਸ਼ਾਹ ਨੂੰ ਕਾਹਦਾ ਉਪਦੇਸ਼, ਉਹ ਤਾਂ ਇੱਕੋ ਹੀ ਜੋਤ ਹੈ, ਅਸਲ ਵਿੱਚ ਤਾਂ ਕਵੀ ਜੀ ਕਹਿੰਦੇ ਇਹ ਉਪਦੇਸ਼ ਸੰਗਤ ਨੂੰ ਹੀ ਦਿੱਤਾ ਇਸ ਬਹਾਨੇ।
ਸ਼੍ਰੀ ਹਰਗੋਬਿੰਦ ਸੁਣ ਕਰ ਧੀਰਾ ਕਮਰ ਬਿਲੋਚਨ ਮੋਚਿਓ ਨੀਰ।
ਉਸ ਵਕਤ ਛੇਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਵਿਛੋੜਾ ਸੁਣਿਆ ਪੰਜਵੇਂ ਪਾਤਸ਼ਾਹ ਦਾ ਨੇਤਰਾਂ ਵਿੱਚੋਂ ਜਾਲ ਆ ਗਿਆ। ਇਹ ਇੱਕ ਪ੍ਰੇਮ ਦਸ਼ਾ ਦਾ ਜਾਲ ਹੈ। ਇੱਕ ਹੁੰਦਾ ਲੋਕਾਂ ਨੂੰ ਦਿਖਾਵੇ ਲਈ ਰੋਣਾ, ਇੱਕ ਹੁੰਦਾ ਕੰਮਾਂ ਧੰਦਿਆਂ ਲਈ ਰੋਣਾ। ਇੱਥੇ ਆਪਣੇ ਪਿਤਾ ਜੀ ਨੂੰ ਸੰਸਾਰੀ ਪਿਤਾ ਨਹੀਂ, ਜਿਵੇਂ ਚੌਥੇ ਪਾਤਸ਼ਾਹ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੂੰ ਭੇਜਤਾ ਲਾਹੌਰ, ਕਹਿੰਦੇ ਜਦੋਂ ਬੁਲਾਵਾਂਗੇ ਉਦੋਂ ਆਇਓ। ਬਸ ਫਿਰ ਮੈਂ ਨੀਰ ਵਹੇ ਵਹਿ ਚੱਲਿਆ ਜੀ, ਉਹ ਦੋ ਸਾਲ ਚਿੱਠੀ ਵੀ ਨਾ ਲਿਖੀ, ਆਪ ਨੇ ਬੁਲਾਇਆ ਹੀ ਨਾ। ਫਿਰ ਮਹਾਰਾਜ ਨੇ ਚਿੱਠੀ ਲਿਖੀ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਸਾਰਿਆਂ ਨੂੰ ਸਾਖੀ ਦਾ ਪਤਾ ਨਾ ਕਿ ਉਸ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੀਜੀ ਚਿੱਠੀ ਪੜ੍ਹੀ, ਫਿਰ ਚੌਥੀ ਚਿੱਠੀ ਆ ਕੇ ਇੱਥੇ ਲਿਖੀ ਗੁਰਤਾ ਗੱਦੀ ਮਿਲਣ 'ਤੇ। ਤੋ ਇਸ ਤਰੀਕੇ ਨਾਲ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰ ਹੈ, ਪਿਆਰ ਵਿੱਚ ਅੱਖਾਂ 'ਚ ਉਜਾਲਾ ਆ ਗਿਆ।
ਕਾਰਨ ਕਰਨ ਆਪ ਤੁਮ ਸਾਰੇ ਅਸਮੰਜਸ ਹਮ ਸਮੁਖ ਉਚਾਰੇ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਪਿਤਾ ਜੀ, ਸਾਰੇ ਕਾਰਜਾਂ ਨੂੰ ਕਰਨ ਲਈ ਆਪ ਸਮਰੱਥ ਹੋ, ਫਿਰ ਤੁਸੀਂ ਸਾਡੇ ਸਾਹਮਣੇ ਇਹ ਕਹਿ ਰਹੇ ਹੋ ਕਿ ਮੈਂ ਅਸਮੰਜਸ ਹਾਂ, ਭਾਵ ਇਹ ਅਣਬਾਣਾ ਕੰਮ ਮੈਥੋਂ ਹੋ ਨਹੀਂ ਸਕਦਾ, ਸਭ ਆਪ ਕਰਨ ਕਾਰਨ ਹੁੰਦਿਆਂ ਹੋਇਆਂ ਵੀ ਇਉਂ ਕਹਿ ਰਹੇ ਹੋ, ਤੋ ਸਾਨੂੰ ਜਣਾ ਰਹੇ ਹੋ ਜੀ, ਜਾਂ ਆਪ ਚਾਹੋ ਤਾਂ ਅੱਖ ਫੁਰਕ ਵਿੱਚ ਸਭ ਦਿਖਲਾਈ ਕਰ ਸਕਦੇ ਹੋ, ਆਪ ਜੀ ਆਪਣੇ ਫੁਰਨੇ ਨਾਲ ਕਰ ਸਕਦੇ ਹੋ, ਮੁੱਖ 'ਚੋਂ ਬਚਨ ਕਰਕੇ ਤੁਰਕਾਂ ਦਾ ਨਾਸ਼ ਕਰ ਸਕਦੇ ਹੋ, ਪਰ ਆਪ ਜੀ ਐਸਾ ਨਹੀਂ ਕਰਦੇ, ਆਪ ਸੰਸਾਰ ਅੰਦਰ ਉਸੇ ਤਰ੍ਹਾਂ ਕਰਦੇ ਹੋ ਜੋ ਵਾਹਿਗੁਰੂ ਦਾ ਹੁਕਮ ਹੈ।
ਇਮ ਕਰ ਨਮਰ ਗਰੀਬ ਕਰ ਥਿਰੇ ਧੀਰ ਸਬਰ ਸਰਬੱਗਿਆ ਜਾਨ ਚੁੱਪ ਕਰੇ।
ਇਉਂ ਕਹਿ ਕਰਕੇ ਨਿਮਰਤਾ ਦੇ ਨਾਲ ਗਰੀਬ ਹੁੰਦੀ ਗਰਦਨ ਨੀਵੀਂ ਕਰ ਲਈ, ਅਤੇ ਧੀਰਜ ਸਰਬੱਗਯ ਸਰਬ ਦੇ ਗਿਆਤੇ ਧੀਰਜ ਧਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਣ ਕਰਕੇ ਚੁੱਪ ਕਰ ਗਏ। ਜਾਣਦੇ ਨੇ ਪੰਜਵੇਂ ਪਾਤਸ਼ਾਹ ਜਾਣਦੇ ਕਿ ਛੇਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਧੀਰਜ ਧਾਰੀ ਹੈ, ਔਰ ਛੇਵੇਂ ਜਾਣਦੇ ਕਿ ਪੰਜਵੇਂ ਇੱਕੋ ਹੀ ਸਰੂਪ ਹੈ। ਦੇਖਣ ਨੂੰ ਲੱਗਦਾ ਕਿ ਦੋ ਸਰੂਪ ਨੇ, ਪਰ ਨਹੀਂ, ਸਰੂਪ ਇੱਕੋ ਹੀ ਆ, ਇੱਕ ਸਰੂਪ ਨਹੀਂ। ਜਿਵੇਂ ਲਿਖਿਆ ਨਾ ਪਹਿਲੇ ਪਾਤਸ਼ਾਹ ਦੀ ਕਥਾ 'ਚ, ਜਿਵੇਂ ਇੱਕ ਰਾਜਾ ਸਵੇਰੇ ਪੀਲਾ ਪੁਸ਼ਾਕਾ ਪਾ ਕੇ ਆਇਆ, ਫਿਰ ਦੁਪਹਿਰੇ ਨੀਲਾ ਪੁਸ਼ਾਕਾ ਪਾ ਲਿਆ, ਸ਼ਾਮ ਨੂੰ ਫਿਰ ਉਹਨੇ ਚਿੱਟਾ ਪੁਸ਼ਾਕਾ ਪਾ ਲਿਆ, ਰਾਜਾ ਉਹੀ ਪੁਸ਼ਾਕਾ ਬਦਲਦਾ। ਇਸੇ ਤਰ੍ਹਾਂ ਪਹਿਲੇ ਪਾਤਸ਼ਾਹ ਉਹੀ ਨੇ, ਉਹਨਾਂ ਨੇ ਦੂਜਾ ਸਰੂਪ ਉਹੀ ਉਹਨਾਂ ਦਾ ਹੀ ਹੈ, ਤੀਜਾ ਵੀ ਉਹਨਾਂ ਦਾ ਹੀ ਹੈ, ਛੇਵਾਂ ਵੀ ਉਹਨਾਂ ਦਾ, ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਦਾ ਹੀ ਸਰੂਪ ਹੈ। ਇਉਂ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪ੍ਰਸੰਗ ਆਪਾਂ ਸ਼੍ਰਵਣ ਕਰ ਰਹੇ ਹਾਂ। ਸੋ 30ਵਾਂ ਪ੍ਰਸੰਗ ਸ਼੍ਰਵਣ ਕੀਤਾ, 31ਵਾਂ ਪ੍ਰਸੰਗ ਅੱਗੇ ਫਿਰ ਸ਼੍ਰਵਣ ਕਰਦੇ ਹਾਂ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।